ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਜੁੜ ਬੈਠੀ ਸੰਗਤ, ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 40 ਸਾਲ ਦੇ ਸਮੇਂ ਦੇ ਬਾਅਦ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਜੁੜ ਕੇ ਬੈਠੇ ਹਾਂ ਜਿਨ੍ਹਾਂ ਨੇ ਆਪਣੀ ਪਛਾਣ ਦੀ ਕੀਮਤ ਆਪਣੀ ਜਾਨ ਦੇ ਨਾਲ ਅਦਾ ਕੀਤੀ। ਜੋ ਕੁਝ ਉਸ ਸਮੇਂ ਦੇ ਦੌਰਾਨ ਵਾਪਰਿਆ, ਉਮਰ ਦੇ ਲਿਹਾਜ਼ ਦੇ ਨਾਲ ਵੀ ਅਤੇ ਇਸ ਸ਼ਹਿਰ ਦੇ ਵਾਸੀ ਹੋਣ ਦੇ ਲਿਹਾਜ਼ ਨਾਲ ਵੀ, ਉਹ ਤੁਸੀਂ ਜੋ ਕੁਝ ਇੱਥੇ ਵਾਪਰਿਆ ਉਹ ਮੇਰੇ ਨਾਲੋਂ ਬਿਹਤਰ ਜਾਣਦੇ ਹੋ। ਤੁਹਾਡੇ ਵਿੱਚੋਂ ਕਿੰਨੇ ਹੋਣਗੇ ਜਿਨ੍ਹਾਂ ਨੇ ਉਹ ਅੱਖੀ ਡਿੱਠਾ, ਅਤੇ ਕਿੰਨੇ ਨੇ ਜਿਨ੍ਹਾਂ ਨੇ ਆਪਣੇ ਪਿੰਡੇ ਦੇ ਉੱਪਰ ਉਹ ਹੰਢਾਇਆ। ਅਸੀਂ ਸਿੱਖਾਂ ਦੀ ਜਿਸ ਪੀੜ੍ਹੀ ਦੇ ਵਿੱਚੋਂ ਹੈ, ਮੈਂ ਇਹ ਗੱਲ ਕਹਿ ਸਕਦਾ ਕਿ ਅਸੀਂ ਇਸ 84 ਦੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਅਗਲੀ ਪੀੜ੍ਹੀ ਦੇ ਵਿੱਚੋਂ ਹੈ। ਮੈਂ ਤਾਂ ਤੁਹਾਡੇ ਨਾਲ ਉਹ ਗੱਲਾਂ ਸਾਂਝੀਆਂ ਕਰ ਸਕਦਾ ਕਿ ਇਸ ਘੱਲੂਘਾਰੇ ਨੂੰ ਅਗਲੀ ਪੀੜ੍ਹੀ ਦਾ ਹਿੱਸਾ ਹੋਣ ਦੇ ਨਾਤੇ ਅਸੀਂ ਕਿਵੇਂ ਦੇਖਿਆ, ਕਿਵੇਂ ਜਾਣਿਆ, ਕਿਵੇਂ ਬੁੱਝਿਆ, ਕੀ ਕੁਝ ਉਹਦੇ ਬਾਰੇ ਦੇ ਵਿੱਚ ਸਮਝਿਆ ਜਾਂ ਉਹਨੂੰ ਬਿਆਨ ਕਰਨ ਦਾ ਕਿਸ ਤਰੀਕੇ ਦੇ ਨਾਲ ਯਤਨ ਕੀਤਾ। ਇਸ ਨਵੰਬਰ 1984 ਦੇ ਸਾਰੇ ਦੌਰ ਦੇ ਬਾਰੇ ਦੇ ਵਿੱਚ ਤਿੰਨ ਮੁੱਖ ਦ੍ਰਿਸ਼ਟੀਆਂ, ਤਿੰਨ ਦੇਖਣ ਦੇ ਨਜ਼ਰੀਏ ਜਿਹੜੇ ਆ ਉਹ ਸਾਡੇ ਸਾਹਮਣੇ ਆਏ ਆ। ਇੱਕ ਉਹਨਾਂ ਦਾ ਨਜ਼ਰੀਆ ਆ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ, ਇੰਡੀਅਨ ਸਟੇਟ। ਦੂਸਰਾ ਉਹਨਾਂ ਦਾ ਨਜ਼ਰੀਆ ਆ ਜਿਨ੍ਹਾਂ ਦੇ ਨਾਲ ਇਹ ਵਾਪਰਿਆ, ਸਿੱਖ। ਅਤੇ ਤੀਜਾ ਸੰਸਾਰ ਦਾ ਨਜ਼ਰੀਆ ਆ, ਉਹ ਲੋਕ ਜਿਹੜੇ ਨਾ ਕਰਨ ਵਾਲਿਆਂ ਦੇ ਵਿੱਚ ਸ਼ਾਮਿਲ ਸੀਗੇ ਅਤੇ ਨਾ ਜਿਨ੍ਹਾਂ ਦੇ ਨਾਲ ਹੋਇਆ, ਪਰ ਉਹ ਵੀ ਇਸ ਗੱਲ ਬਾਰੇ ਜਾਣਦੇ ਨੇ। ਸੋ ਇਹ ਤਿੰਨ ਵੱਖਰੀਆਂ ਵੱਖਰੀਆਂ ਦ੍ਰਿਸ਼ਟੀਆਂ ਨੇ। ਜੇਕਰ ਆਪਾਂ ਜਿਨ੍ਹਾਂ ਨੇ ਕੀਤਾ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਪਿਛਲੇ 40 ਸਾਲ ਦੇ ਦੌਰਾਨ ਪੂਰਾ ਜ਼ੋਰ ਲਾਇਆ ਸ਼ਬਦ ਜੰਗ ਦੇ ਰੂਪ ਦੇ ਵਿੱਚ, ਬਿਰਤਾਂਤ ਦੀ ਜੰਗ ਦੇ ਰੂਪ ਦੇ ਵਿੱਚ, ਜਿਹੜਾ ਬਿਲਕੁਲ ਜਦੋਂ ਇਹ ਵਾਪਰ ਰਿਹਾ ਸੀਗਾ, ਜਦੋਂ ਸਰੀਰਕ ਤੌਰ ਦੇ ਉੱਪਰ ਹਮਲੇ ਹੋ ਰਹੇ ਸੀ, ਘਾਣ ਹੋ ਰਿਹਾ ਸੀ, ਉਦੋਂ ਹੀ ਉਹਨਾਂ ਨੇ ਨਾਲ ਦੀ ਨਾਲ ਸ਼ੁਰੂ ਕਰ ਲਿਆ। ਹਾਲਾਂਕਿ ਉਸ ਤੋਂ ਪਹਿਲਾਂ ਹੀ ਸ਼ੁਰੂ ਕਰ ਲਿਆ ਸੀਗਾ, ਪਰ ਉਹ ਬੜੇ ਵੱਡੇ ਪੱਧਰ ਦੇ ਉੱਪਰ ਰਿਹਾ। ਉਹਦਾ ਸਭ ਤੋਂ ਵੱਡਾ ਬਿਰਤਾਂਤ ਜਿਹੜਾ ਰਿਹਾ, ਨਰੇਟਿਵ ਰਿਹਾ, ਉਹ ਰਿਹਾ ਦੋ ਚੀਜ਼ਾਂ ਦੇ ਉੱਪਰ ਇਸ ਸਾਰੀ ਗੱਲ ਨੂੰ ਕੇਂਦਰਿਤ ਕਰਨਾ। ਇੱਕ ਦੰਗਿਆਂ ਦੇ ਉੱਪਰ ਅਤੇ ਦੂਸਰਾ ਦਿੱਲੀ ਦੇ ਉੱਪਰ। ਸੋ ਇੰਡੀਅਨ ਸਟੇਟ ਨੇ ਇਸ ਸਾਰੇ ਕਾਸੇ ਨੂੰ ਦਿੱਲੀ ਦੰਗਿਆਂ ਦਾ ਨਾਂ ਦਿੱਤਾ। ਇਹ ਆਪਣੇ ਆਪ ਦੇ ਵਿੱਚ ਇਸ ਸਮੁੱਚੇ ਮਹਾਂਜੁਰਮ ਦੇ ਬਾਰੇ ਦੇ ਵਿੱਚ ਬੋਲਿਆ ਜਾ ਸਕਣ ਵਾਲਾ ਸਭ ਤੋਂ ਵੱਡਾ ਝੂਠ ਹੈ। ਪਹਿਲੀ ਗੱਲ ਤਾਂ ਇਹ ਕਿ ਇਹ ਦੰਗੇ ਨਹੀਂ ਸੀਗੇ, ਅਤੇ ਦੂਸਰੀ ਗੱਲ ਇਹ ਕਿ ਇਹ ਸਿਰਫ ਦਿੱਲੀ ਤੱਕ ਸੀਮਤ ਨਹੀਂ ਸੀਗਾ। ਔਰ ਤੁਸੀਂ ਦੇਖੋ ਕਿ ਸਿੱਖਾਂ ਦੇ ਵਿੱਚ ਵੀ ਅਸੀਂ ਜਦੋਂ ਇਹਨੂੰ ਦੇਖਣਾ ਸ਼ੁਰੂ ਕੀਤਾ ਤਾਂ ਪਹਿਲਾਂ ਬਹੁਤੀ ਗੱਲ ਜਿਹੜੀ ਦੇਖੀ, ਅੱਜ ਤੋਂ 20-22 ਸਾਲ ਪਹਿਲਾਂ ਲਾ ਲਓ, ਸਾਲ 2002 ਦੇ ਕਰੀਬ, ਉਦੋਂ ਦਿੱਲੀ, ਕਾਨਪੁਰ ਅਤੇ ਬੋਕਾਰੋ ਦਾ ਜ਼ਿਕਰ ਆਉਂਦਾ ਹੁੰਦਾ ਸੀਗਾ। ਫਿਰ ਹੌਲੀ ਹੌਲੀ ਕਾਨਪੁਰ ਅਤੇ ਬੋਕਾਰੋ ਦਾ ਜ਼ਿਕਰ ਜਿਹੜਾ ਸੀਗਾ ਉਹ ਵੀ ਹਟ ਗਿਆ, ਅਤੇ ਫਿਰ ਦਿੱਲੀ ਦਾ ਜ਼ਿਕਰ ਹੀ ਜਿਹੜਾ ਆ ਉਹ ਆਉਂਦਾ ਰਿਹਾ। ਪਿਛਲੇ ਸਮੇਂ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਇਕੱਲਾ ਦਿੱਲੀ ਦੇ ਵਿੱਚ ਨਹੀਂ ਵਾਪਰਿਆ, ਅੱਜ ਦੇ ਇੰਡੀਆ ਦੀਆਂ ਕੁੱਲ 21 ਸਟੇਟਾਂ ਬਣਦੀਆਂ ਨੇ ਜਿਨ੍ਹਾਂ ਦੇ ਵਿੱਚ ਸਿੱਖਾਂ ਦੇ ਉੱਪਰ ਹਮਲੇ ਹੋਏ, ਅਤੇ 350 ਤੋਂ ਉੱਪਰ ਸ਼ਹਿਰ ਬਣਦੇ ਨੇ ਦਿੱਲੀ ਦੇ ਵੱਖ ਵੱਖ ਇਲਾਕਿਆਂ ਨੂੰ ਕੱਢ ਕੇ, ਉਹ ਇਹਦੇ 'ਚ ਸ਼ਾਮਿਲ ਨਹੀਂ ਹੈ। ਸੋ ਇੰਨੀਆਂ ਥਾਵਾਂ ਦੇ ਉੱਪਰ ਇੰਨੇ ਵਿਆਪਕ ਰੂਪ ਦੇ ਵਿੱਚ ਇਹ ਵਾਪਰਿਆ, ਪਰ ਦਿੱਲੀ ਦਰਬਾਰ ਨੇ ਸਮੁੱਚਾ ਜ਼ੋਰ ਇਸੇ ਗੱਲ ਦੇ ਉੱਪਰ ਹੀ ਰੱਖਿਆ। 2015 ਦੇ ਵਿੱਚ ਅਕਾਲ ਤਖ਼ਤ ਸਾਹਿਬ ਨੇ ਇੱਕ ਆਦੇਸ਼ ਜਾਰੀ ਕੀਤਾ ਸਿੱਖਾਂ ਨੂੰ, ਸਿੱਖ ਖਬਰਖਾਨੇ ਨੂੰ ਖਾਸ ਕਰਕੇ, ਕਿ ਨਵੰਬਰ 1984 'ਚ ਜੋ ਕੁਝ ਵਾਪਰਿਆ ਜਦੋਂ ਇਹਨੂੰ ਆਪਾਂ ਸੰਸਾਰ ਦੇ ਸਾਹਮਣੇ ਰੱਖਣਾ ਤਾਂ ਉਹਦੇ ਵਾਸਤੇ ਸਿੱਖ ਨਸਲਕੁਸ਼ੀ 1984 ਸ਼ਬਦ ਦੀ ਵਰਤੋਂ ਕੀਤੀ ਜਾਵੇ, ਇਹਨੂੰ ਨਸਲਕੁਸ਼ੀ ਵਜੋਂ ਬਿਆਨਿਆ ਜਾਵੇ। ਇਹ ਗੱਲ ਜਦੋਂ ਇੰਡੀਆ ਦੇ ਖਬਰਖਾਨੇ ਦੇ ਵਿੱਚ ਛਪੀ, ਪੰਜਾਬੀ, ਹਿੰਦੀ, ਅੰਗਰੇਜ਼ੀ ਜਿਹੜੀਆਂ ਤਿੰਨ ਬੋਲੀਆਂ ਮੈਂ ਜਾਣਦਾ, ਉਹਨਾਂ ਦੇ ਸਾਰੇ ਅਖਬਾਰਾਂ ਨੇ ਇਹ ਲਿਖਿਆ ਕਿ ਅਕਾਲ ਤਖਤ ਨੇ ਇਹ ਆਦੇਸ਼ ਦਿੱਤਾ ਕਿ 84 ਦੇ ਜਾਂ ਦਿੱਲੀ ਦੇ ਦੰਗਿਆਂ ਨੂੰ ਸਿੱਖ ਨਸਲਕੁਸ਼ੀ ਕਹੋ। ਹੁਣ ਇਹ ਦੋ ਸ਼ਬਦ ਵਰਤਣ ਦਾ ਮਤਲਬ ਕੀ ਸੀਗਾ? ਉਹ ਇਹ ਗੱਲ ਕਹਿ ਰਹੇ ਸੀ ਕਿ ਹੈਗੇ ਤਾਂ ਇਹ ਜੋ ਇੰਡੀਅਨ ਸਟੇਟ ਜੋ ਕਰਨ ਵਾਲੇ ਕਹਿ ਰਹੇ ਨੇ ਕਿ ਇਹ ਦਿੱਲੀ ਦੰਗੇ ਆ ਉਹੀ ਹੈ, ਪਰ ਸਿੱਖ ਇਹਦੇ ਬਾਰੇ 'ਚ ਆਪਣੀ ਗੱਲ ਜਿਹੜੀ ਆ ਉਹ ਇੱਦਾਂ ਲੈ ਕੇ ਆ ਰਹੇ ਆ। ਜੋ ਕੁਝ ਵਾਪਰਿਆ ਉਹਨੂੰ ਲੁਕਾਉਣ ਦੇ ਜੋ ਤਰੀਕੇ ਰਹੇ, ਅਸੀਂ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਸੀਗੇ ਉਦੋਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਰੈਫਰੈਂਸ ਲਾਇਬ੍ਰੇਰੀ ਆ ਜਿਹਦੇ 'ਚ ਪੁਰਾਣੇ ਅਖਬਾਰ ਪਏ ਹੋਏ, ਅਸੀਂ 84 ਨਾਲ ਸੰਬੰਧਿਤ ਅਖਬਾਰ ਦੇਖਣੇ ਸ਼ੁਰੂ ਕੀਤੇ। ਪੰਜਾਬੀ ਦਾ ਸਭ ਤੋਂ ਪ੍ਰਮੁੱਖ ਅਖਬਾਰ ਹੈ ਜਿਹੜਾ ਅਜੀਤ, ਉਹ ਦੇਖਿਆ। ਉਹਦੇ 'ਚ 2 ਨਵੰਬਰ 1984 ਨੂੰ ਇੱਕ ਖਬਰ ਲੱਗੀ ਹੋਈ ਆ ਕਿ 10 ਲੋਕਾਂ ਦੀ ਜਾਨ, ਵੱਖ ਵੱਖ ਘਟਨਾਵਾਂ ਦੇ ਵਿੱਚ 10 ਲੋਕਾਂ ਦੀ ਜਾਨ ਗਈ ਹੈ, 5 ਲੋਕਾਂ ਦੀ ਜਾਨ ਛੁਰੇਬਾਜ਼ੀ 'ਚ ਗਈ ਹੈ, 5 ਲੋਕਾਂ ਦੀ ਜਾਨ ਹੋਰਨਾਂ ਘਟਨਾਵਾਂ ਦੇ ਵਿੱਚ ਗਈ ਹੈ। ਕਿੰਨਾ ਦੀ ਗਈ ਹੈ, ਉਹਨਾਂ ਦੀ ਪਛਾਣ ਕੀ ਹੈ, ਇਹਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ। ਕਿੱਦਾਂ ਘਟਨਾਵਾਂ ਵਾਪਰੀਆਂ, ਮਾਰਨ ਵਾਲੇ ਕੌਣ ਸੀਗੇ, ਕੋਈ ਜਾਣਕਾਰੀ ਨਹੀਂ। ਉਸ ਤੋਂ ਬਾਅਦ ਦੇ ਵਿੱਚ ਨਵੰਬਰ ਦਾ ਪਹਿਲਾ ਹਫ਼ਤਾ ਲੰਘ ਜਾਂਦਾ, ਪਹਿਲੇ ਹਫ਼ਤੇ 'ਚ ਖਬਰਾਂ ਲੱਗ ਰਹੀਆਂ ਕਿ ਫੌਜ ਬੁਲਾਈ ਜਾ ਰਹੀ ਹੈ, ਕਰਫਿਊ ਲਾਇਆ ਜਾ ਰਿਹਾ ਆ, ਹਾਲਾਤ ਕਾਬੂ ਹੇਠ ਨੇ, ਸਰਕਾਰ ਕਹਿ ਰਹੀ ਹੈ ਕਿ ਹਾਲਾਤ ਕਾਬੂ ਹੇਠ ਨੇ। ਤੁਸੀਂ, ਤੁਹਾਨੂੰ ਨਾ ਪਤਾ ਹੋਵੇ ਕਿ ਕੀ ਵਾਪਰਿਆ, ਤੁਸੀਂ ਉਹ ਅਖਬਾਰ ਪੜ੍ਹੋ, ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਉਹ ਕਾਹਦੇ ਵਾਸਤੇ ਫੌਜ ਬੁਲਾਈ ਜਾ ਰਹੀ ਹੈ, ਕਰਫਿਊ ਕਾਹਦੇ ਵਾਸਤੇ ਲਾਇਆ ਜਾ ਰਿਹਾ, ਕੀ ਹੋ ਰਿਹਾ, ਨਹੀਂ ਪਤਾ ਲੱਗਦਾ ਉਹਦੇ ਤੋਂ। ਉਸ ਤੋਂ ਬਾਅਦ ਦੇ ਵਿੱਚ ਫੰਡ ਕਾਇਮ ਹੁੰਦੇ ਆ, ਚੰਦਾ ਲੈਣ ਦੇ ਵਾਸਤੇ ਲੱਗ ਜਾਂਦੀਆਂ, ਮਦਦ ਦੀਆਂ ਅਪੀਲਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ, ਪਰ ਉਹਦੇ ਵਿੱਚੋਂ ਕਿਤੇ ਵੀ ਇਸ ਗੱਲ ਦੀ ਭਣਕ ਨਹੀਂ ਪੈਂਦੀ ਜਾਂ ਬਿਲਕੁਲ ਨਹੀਂ ਪਤਾ ਲੱਗਦਾ ਕਿ ਇੰਨੇ ਵਿਆਪਕ ਪੱਧਰ ਦੇ ਉੱਪਰ ਸਿੱਖਾਂ ਨੂੰ ਹਿੰਸਾ ਦਾ ਸ਼ਿਕਾਰ ਇਸ ਖਿੱਤੇ ਦੇ ਵਿੱਚ ਬਣਾਇਆ ਗਿਆ। ਕੁਝ ਇੱਕ ਹੋਰ ਅਖਬਾਰਾਂ ਸੀਗੀਆਂ, ਜਿਸ ਤਰ੍ਹਾਂ ਅੰਗਰੇਜ਼ੀ ਦੀਆਂ ਅਖਬਾਰਾਂ ਸੀ, ਇੰਡੀਅਨ ਐਕਸਪ੍ਰੈਸ ਦਾ ਜ਼ਿਕਰ ਕੀਤਾ ਜਾ ਸਕਦਾ, ਉਹਦੇ ਵਿੱਚ ਬਹੁਤ ਸਾਰੀ ਥਾਂ ਖਾਲੀ ਛਪੀ ਹੋਈ ਹੈ, ਕਿਉਂਕਿ ਹੁਣ ਸੈਂਸਰਸ਼ਿਪ ਦੇ ਤਰੀਕੇ ਬਦਲ ਗਏ ਆ। ਉਦੋਂ ਸੈਂਸਰਸ਼ਿਪ ਦਾ ਤਰੀਕਾ ਇਹ ਹੁੰਦਾ ਸੀਗਾ ਕਿ ਜਿਹੜੀ ਖਬਰ ਸਰਕਾਰ ਨੇ ਸੈਂਸਰ ਕਰਤੀ ਉਹਦੀ ਥਾਂ 'ਤੇ ਤੁਸੀਂ ਹੋਰ ਕੁਝ ਨਹੀਂ ਛਾਪ ਸਕਦੇ। ਅਖਬਾਰ ਕੀ ਕਰਦੇ ਸੀ, ਉੱਥੇ ਟੇਢੇ ਅੱਖਰਾਂ ਦੇ ਵਿੱਚ ਲਿਖ ਦਿੰਦੇ ਸੀਗੇ ਸੈਂਸਰ, ਓਨੀ ਥਾਂ ਉਸ ਖਬਰ ਦੀ ਥਾਂ ਖਾਲੀ ਛੱਡ ਦਿੱਤੀ ਜਾਂਦੀ ਸੀਗੀ। ਸੋ ਉਹ ਅਖਬਾਰ ਹੈ ਜਿਹਦੇ ਵਿੱਚ ਕੁਝ ਹਿੱਸਾ ਖਾਲੀ ਛਪਿਆ ਹੋਇਆ, ਜਿਹਦੇ ਤੋਂ ਇਹ ਪਤਾ ਲੱਗਦਾ ਕਿ ਉਹਨਾਂ ਨੇ ਕੁਝ ਨਾ ਕੁਝ ਸੱਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੋਊਗੀ, ਜਿਹਨੂੰ ਸਰਕਾਰ ਨੇ ਰੋਕ ਲਿਆ। ਉਦੋਂ ਇੱਕ ਸਪੌਟ ਨਿਊਜ਼ ਛਪਦੀ ਹੁੰਦੀ ਸੀ, ਕੋਈ ਖਬਰ ਅਚਾਨਕ ਆ ਜਾਣੀ, ਅਖਬਾਰ ਛਪ ਰਿਹਾ ਅਤੇ ਉਹ ਕੀ ਕਰਦੇ ਸੀਗੇ, ਅਖਬਾਰ ਦੇ ਪਾਸੇ 'ਤੇ ਜਿਹੜਾ ਹਾਸ਼ੀਆ ਹੁੰਦਾ ਉੱਥੇ ਹੱਥ ਦੇ ਨਾਲ ਲਿਖ ਦਿੰਦੇ ਸੀਗੇ, ਸੁਰਖੀ ਹੱਥ ਦੇ ਨਾਲ ਲਿਖ ਦੇਣੀ। ਉਹਨਾਂ ਦਿਨਾਂ ਦੇ ਦੌਰਾਨ ਹਾਸ਼ੀਏ ਦੇ ਉੱਪਰ ਵੀ ਖਬਰਾਂ ਪੰਜਾਬੀ ਅਖਬਾਰਾਂ ਦੀਆਂ ਛਪੀਆਂ ਹੋਈਆਂ ਨੇ, ਪਰ ਕਿਤੇ ਵੀ ਜੋ ਵਾਪਰ ਰਿਹਾ ਸੀਗਾ ਉਹ ਸਾਹਮਣੇ ਨਹੀਂ ਆਇਆ। ਸੋ ਜੋ ਵਾਪਰਿਆ ਉਹਨੂੰ ਲੁਕਾਇਆ, ਉਹਦੇ ਬਾਰੇ ਦੇ ਵਿੱਚ ਝੂਠਾ ਬਿਰਤਾਂਤ ਖੜਾ ਕੀਤਾ ਕਿੰਨਾ ਨੇ, ਜਿਨ੍ਹਾਂ ਨੇ ਇਹ ਸਾਰਾ ਕੁਛ ਕੀਤਾ ਸੀਗਾ, ਇੰਡੀਅਨ ਸਟੇਟ ਨੇ। ਦੂਜੀ ਦ੍ਰਿਸ਼ਟੀ ਹੈ ਸਿੱਖਾਂ ਦੀ ਆਪਣੀ ਮੌਲਿਕ ਦ੍ਰਿਸ਼ਟੀ, ਅਤੇ ਉਹ ਹੈ ਘੱਲੂਘਾਰੇ ਦੀ ਕਿ ਸਿੱਖ ਇਸ ਚੀਜ਼ ਨੂੰ ਕਿਵੇਂ ਦੇਖਣ। ਜੂਨ 1984 ਨੂੰ, ਨਵੰਬਰ 1984 ਨੂੰ ਜਦੋਂ ਅਸੀਂ ਆਪਣੇ ਇਤਿਹਾਸ ਦੇ ਪ੍ਰਸੰਗ 'ਚ ਰੱਖ ਕੇ ਦੇਖਾਂਗੇ ਤਾਂ ਅਸੀਂ ਇਹਨੂੰ ਘੱਲੂਘਾਰੇ ਦੇ ਵਜੋਂ ਹੀ ਬਿਆਨ ਕਰਾਂਗੇ। ਅਤੇ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਉਹ ਤੁਹਾਡੇ ਸਮੁੱਚੇ ਹੀ ਇਕੱਲੇ ਖਿਆਲ ਮੰਡਲ ਦੀ ਗੱਲ ਨਹੀਂ, ਤੁਹਾਡੀ ਪੂਰੀ ਹੋਂਦ ਹਸਤੀ ਨੂੰ ਬਿਆਨ ਕਰ ਦਿੰਦਾ। ਉਹਦੇ ਵਿੱਚ ਤੁਹਾਡਾ ਇਤਿਹਾਸ ਵੀ ਆ ਕੇ ਖੜ੍ਹ ਜਾਂਦਾ, ਉਹਦੇ 'ਚ ਤੁਹਾਡਾ ਭਵਿੱਖ ਦੇ ਰਾਹ ਕਿਹੜੇ ਹੋਣੇ ਨੇ ਉਹ ਵੀ ਆ ਕੇ ਖੜ੍ਹ ਜਾਂਦੇ ਆ। ਵੱਡੇ ਘੱਲੂਘਾਰੇ ਦਾ ਜ਼ਿਕਰ ਪਹਿਲਾਂ ਹੋਇਆ ਕਿ ਇੱਕ ਦਿਨ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਸਿੱਖਾਂ ਦੀ ਅੱਧੀ ਆਬਾਦੀ ਜੰਗ ਦੇ ਮੈਦਾਨ ਦੇ ਵਿੱਚ ਖਤਮ ਕਰ ਦਿੱਤੀ, ਅਤੇ ਸਿੱਖਾਂ ਨੇ ਫਿਰ ਇੱਕ ਅਰਦਾਸ ਕੀਤੀ। ਉਸ ਅਰਦਾਸ ਦਾ ਇਹ ਨਤੀਜਾ ਸੀਗਾ ਕਿ 8 ਮਹੀਨੇ ਬਾਅਦ ਉਹੀ ਸਿੱਖ ਜਿਨ੍ਹਾਂ ਨੂੰ ਉਹਨੇ ਮੋਏ ਸਮਝ ਕੇ ਛੱਡ ਦਿੱਤਾ ਸੀਗਾ ਉਹ ਜਾ ਕੇ ਲਾਹੌਰ ਦੀਆਂ ਕੰਧਾਂ ਨੂੰ ਹੱਥ ਲਾਉਣ ਲੱਗ ਗਏ ਸੀਗੇ ਆਪਦੇ ਘੋੜਿਆਂ ਦੇ ਉੱਪਰ ਚੜ੍ਹ ਕੇ। ਸੋ ਜਿਨ੍ਹਾਂ ਨੇ ਇਸ ਸਾਰੇ ਵਾਪਰੇ ਵਰਤਾਰੇ ਨੂੰ ਘੱਲੂਘਾਰੇ ਵਜੋਂ ਦੇਖਿਆ ਉਹਨਾਂ ਨੂੰ 6 ਜੂਨ ਤੋਂ ਹੀ ਸਪਸ਼ਟ ਹੋ ਗਿਆ ਸੀਗਾ ਕਿ ਸਾਡਾ ਰਾਹ ਕੀ ਹੋਣਾ ਆ, ਅਤੇ ਨਵੰਬਰ 1984 ਨੇ ਉਹ ਰਾਹ ਜਿਹੜਾ ਸੀਗਾ ਉਹ ਹੋਰ ਵਧੇਰੇ ਉਹਨਾਂ ਦੇ ਅੰਦਰ ਦ੍ਰਿੜਤਾ ਪੈਦਾ ਕੀਤੀ। ਹੁਣ ਇਨਸਾਫ ਦੀ ਗੱਲ ਹੋਈ, ਜਿਨ੍ਹਾਂ ਨੇ ਕੀਤਾ ਉਹਨਾਂ ਨੇ ਇਹਨੂੰ ਦੰਗਿਆਂ ਦੇ ਵਜੋਂ ਬਿਆਨ ਕੀਤਾ, ਉਹਨਾਂ ਨੇ ਇੱਕ ਇਨਸਾਫ ਦਾ ਪੈਮਾਨਾ ਮਿੱਥਿਆ ਅਤੇ ਉਹਦੇ ਤਹਿਤ ਕੁਝ ਵੀ ਨਹੀਂ ਹੋਇਆ। ਦੂਸਰਾ ਰਸਤਾ ਜਿਹੜਾ ਸਾਡੇ ਬੰਦਿਆਂ ਨੇ ਆਪਦੀ ਮੌਲਿਕ ਦ੍ਰਿਸ਼ਟੀ ਦੇ ਵਿੱਚੋਂ ਅਪਣਾਇਆ ਅਤੇ ਸਾਡੇ ਬੰਦਿਆਂ ਨੇ ਇਨਸਾਫ ਕੀਤਾ, ਇਸੇ ਦਿੱਲੀ ਦੇ ਵਿੱਚ ਕੀਤਾ, ਉਹਨਾਂ ਹੀ ਸਿੱਖਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਕੀਤਾ ਜਿਨ੍ਹਾਂ ਦੇ ਨਾਲ ਇਹ ਵਾਪਰਿਆ ਸੀਗਾ। ਜਿਹੜੇ ਦੁਸ਼ਟ ਬਚ ਗਏ ਉਹ ਉਸ ਸਮੇਂ ਛੋਟੇ ਲੋਕ ਸੀਗੇ, ਜਿਹੜੇ ਵੱਡੇ ਸੀਗੇ, ਜਿਹੜੇ ਪ੍ਰਮੁੱਖ ਸੂਤਰਧਾਰ ਸੀਗੇ, ਉਹਨਾਂ ਦੇ ਨਾਲ ਸਿੰਘਾਂ ਨੇ ਨਿਆਂ ਕੀਤਾ ਅਤੇ ਖਾਲਸਾਈ ਰਵਾਇਤ ਦੇ ਅਨੁਸਾਰ ਕੀਤਾ, ਜਿਹੜੀ ਸਾਡੀ ਇਤਿਹਾਸ ਦੀ ਦ੍ਰਿਸ਼ਟੀ ਦੇ ਵਿੱਚੋਂ ਬਣਦੀ ਹੈ। ਕਿਉਂਕਿ ਜੇ ਅਸੀਂ ਇਹਨੂੰ ਘੱਲੂਘਾਰੇ ਦੇ ਵਜੋਂ ਦੇਖਣਾ, ਖਾਲਸਾਈ ਦ੍ਰਿਸ਼ਟੀ ਦੇ ਵਿੱਚੋਂ ਦੇਖਣਾ, ਫਿਰ ਇਨਸਾਫ ਮੰਗਣ ਨਹੀਂ ਜਾ ਸਕਦੇ ਤੁਸੀਂ। ਕਿਉਂਕਿ ਖਾਲਸਾ ਜਿਹੜਾ ਅਕਾਲ ਪੁਰਖ ਦੇ ਹੁਕਮ 'ਚ ਸਾਜਿਆ ਆ, ਉਹ ਇਨਸਾਫ ਕਰਨ ਦਾ ਜਾਮਨ ਹੋ ਸਕਦਾ, ਇਨਸਾਫ ਮੰਗਣ ਦਾ ਜਾਮਨ ਨਹੀਂ ਹੋ ਸਕਦਾ। ਦੁਨਿਆਵੀ ਨਿਜ਼ਾਮ ਇਨਸਾਫ ਕਰੇ, ਖਾਲਸੇ ਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਉਹ ਮੰਗੂਗਾ ਨਹੀਂ, ਉਹ ਕਰੂਗਾ। ਉਹ ਜਿਹਦੇ ਉੱਪਰ ਮਹਾਰਾਜ ਨੇ ਕਿਰਪਾ ਕੀਤੀ ਉਹਨਾਂ ਨੇ ਕੀਤਾ। ਆਪਾਂ ਨੂੰ ਪਤਾ ਲਲਿਤ ਮਾਕਨ, ਅਰਜਨ ਦਾਸ, ਕਾਨਪੁਰ ਦੇ ਵਿੱਚ ਜਿਹੜਾ ਪ੍ਰਮੁੱਖ ਸੂਤਰਧਾਰ ਸੀਗਾ ਸਿੱਖਾਂ ਦੇ ਉੱਪਰ ਹਮਲੇ ਕਰਾਉਣ ਦਾ, ਉਹਨਾਂ ਦੇ ਨਾਲ ਇਨਸਾਫ ਹੋਇਆ। ਮੈਂ ਨਿਊਯਾਰਕ ਟਾਈਮਜ਼ ਦੀ ਇੱਕ ਖਬਰ ਦੇਖੀ, ਉਸ ਖਬਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਸ਼ਾਇਦ ਲਲਿਤ ਮਾਕਨ ਜਾਂ ਅਰਜਨ ਦਾਸ ਵਾਲੇ ਮਾਮਲੇ ਤੋਂ ਬਾਅਦ ਦੀ ਖਬਰ ਸੀਗੀ, ਇਨਫੈਕਟ ਉਸੇ ਹੀ ਘਟਨਾਕ੍ਰਮ ਦੀ ਖਬਰ ਸੀਗੀ। ਉਹਨਾਂ ਨੇ ਕਿਹਾ ਕਿ ਜਿਹੜੇ ਇਨਵੈਸਟੀਗੇਸ਼ਨ ਵਾਲੇ ਨੇ ਉਹ ਇਹ ਮੰਨ ਰਹੇ ਹੈ ਕਿ ਜਿਹੜੀ ਹੂ ਆਰ ਗਿਲਟੀ ਰਿਪੋਰਟ ਇੰਡੀਆ ਦੀਆਂ ਦੋ ਸੰਸਥਾਵਾਂ ਨੇ ਛਾਪੀ ਹੈ, ਪੀਪਲਜ਼ ਯੂਨੀਅਨ ਫੋਰ ਡੈਮੋਕ੍ਰੈਟਿਕ ਰਾਈਟਸ ਅਤੇ ਪੀਪਲਜ਼ ਯੂਨੀਅਨ ਫੋਰ ਸਿਵਲ ਲਿਬਰਟੀਜ਼, ਕਿ ਜਿਹੜੇ ਮੁੱਖ ਦੋਸ਼ੀ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਵੀ ਇਹਨਾਂ ਨੂੰ ਨਿਸ਼ਾਨਾ ਬਣਾਉਣ ਦੇ ਵਾਸਤੇ ਜਿਹੜੇ ਖਾੜਕੂ ਸਿੰਘ ਨੇ ਉਸ ਰਿਪੋਰਟ ਦਾ ਇਸਤੇਮਾਲ ਕਰ ਰਹੇ ਹੈ। ਅਤੇ ਭਾਈ ਦਲਜੀਤ ਸਿੰਘ ਹੋਣੀ ਇਹ ਗੱਲ ਦੱਸਦੇ ਆ ਕਿ ਦਿੱਲੀ ਦੇ ਸਿੱਖਾਂ ਦੇ ਅਲੀਟ ਦੇ ਵਿੱਚੋਂ ਹਿੱਸਿਆਂ ਨੇ ਸਾਨੂੰ ਰਿਪੋਰਟ ਦਿੱਤੀ ਸੀਗੀ, ਅਤੇ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਹੁਣ ਕੁਝ ਕਰੋ, ਜੇ ਤੁਸੀਂ ਕੁਝ ਨਹੀਂ ਕਰਦੇ ਇਸ ਸ਼ਹਿਰ ਦੇ ਵਿੱਚ ਅਸੀਂ ਸਿੱਖਾਂ ਵਜੋਂ ਨਹੀਂ ਜਿਉ ਸਕਦੇ। ਉਹਦਾ ਅਸਰ ਹੋਇਆ। ਸੋ ਇਹ ਘੱਲੂਘਾਰੇ ਵਜੋਂ ਜਦੋਂ ਅਸੀਂ ਦੇਖਦੇ ਹਾਂ, ਉਹ ਸਿਰਫ ਇਸ ਘਟਨਾ ਨੂੰ ਅਸੀਂ ਕਿਵੇਂ ਦੇਖਣਾ ਇਹ ਨਹੀਂ ਤੈਅ ਕਰਦਾ, ਸਿੱਖਾਂ ਨੇ ਇਹਦੇ ਬਾਰੇ 'ਚ ਕਰਨਾ ਕੀ ਹੈ ਉਹਦਾ ਰਾਹ ਵੀ ਤੈਅ ਕਰਦਾ ਸੀ। ਤੀਜੀ ਜਿਹੜੀ ਦ੍ਰਿਸ਼ਟੀ ਹੈ ਉਹ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਨਾ ਇਹ ਕੀਤਾ ਅਤੇ ਨਾ ਉਹਨਾਂ ਦੇ ਨਾਲ ਇਹ ਵਾਪਰਿਆ, ਉਹ ਦੁਨੀਆਦਾਰ ਦੀ ਦੁਨੀਆ ਦੀ ਦ੍ਰਿਸ਼ਟੀ ਹੈ। ਉਹਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਮਹਾਂ ਜੁਰਮ ਵਾਪਰਦੇ ਨੇ ਉਹਨੂੰ ਜੈਨੋਸਾਈਡ ਦੇ ਵਜੋਂ ਦੇਖਿਆ ਜਾਂਦਾ। ਜੈਨੋਸਾਈਡ ਸ਼ਬਦ ਦੇ ਬਾਰੇ ਦੇ ਵਿੱਚ ਮੈਂ ਥੋੜ੍ਹੀ ਜਿਹੀ ਗੱਲ ਜਿਹੜੀ ਹੈ ਉਹ ਕਰਦਾ ਕਿ ਜਦੋਂ ਯਹੂਦੀਆਂ ਦੇ ਨਾਲ ਇਹ ਸਾਰਾ ਕੁਝ ਦੂਜੀ ਸੰਸਾਰ ਜੰਗ ਦੇ ਸਮੇਂ ਵਾਪਰ ਰਿਹਾ ਸੀਗਾ, ਅਤੇ ਉਹਨਾਂ ਦਾ ਇੱਕ ਵਕੀਲ ਸੀਗਾ ਰੇਫਿਲ ਲੈਮਕਿਨ, ਉਹਨੇ ਇੱਕ ਕਿਤਾਬ ਲਿਖੀ ਐਕਸਿਸ ਰੂਲ ਇਨ ਓਕੂਪਾਈਡ ਯੂਰਪ, ਉਹਦੇ 10ਵੇਂ ਚੈਪਟਰ ਦੇ ਵਿੱਚ ਉਹਨੇ ਜੈਨੋਸਾਈਡ ਦਾ ਸੰਕਲਪ ਦੁਨੀਆ ਦੇ ਸਾਹਮਣੇ ਰੱਖਿਆ। ਉਹ ਕਹਿੰਦਾ ਕਿ ਇੱਕ ਐਸਾ ਜੁਰਮ ਹੈ ਜਿਹੜਾ ਸਦੀਆਂ ਤੋਂ ਵਾਪਰ ਰਿਹਾ, ਪਰ ਇਹਨੂੰ ਕੋਈ ਨਾਮ ਨਹੀਂ ਦਿੱਤਾ ਗਿਆ ਕਾਨੂੰਨ ਦੀ ਭਾਸ਼ਾ ਦੇ ਵਿੱਚ। ਉਹਨਾਂ ਦੀ ਆਪ ਦੀ ਪਰੰਪਰਾ ਦੇ ਵਿੱਚ ਹਾਲੋਕੌਸਟ ਸੀਗਾ ਜਿੱਦਾਂ ਆਪਣੇ ਘੱਲੂਘਾਰਾ ਹੈ, ਪਰ ਕਾਨੂੰਨ ਦੀ ਦ੍ਰਿਸ਼ਟੀ 'ਚ, ਕੌਮਾਂਤਰੀ ਸਾਂਝੀ ਕਾਨੂੰਨ ਦੀ ਦ੍ਰਿਸ਼ਟੀ ਦੇ ਵਿੱਚ ਉਹਦਾ ਕੋਈ ਨਾਮ ਨਹੀਂ ਹੈ। ਉਹਨੇ ਦੋ ਸ਼ਬਦ ਜੋੜੇ, ਜੇ ਆਪਾਂ ਪੰਜਾਬੀ 'ਚ ਵੀ ਸਮਝੀਏ ਤਾਂ ਨਸਲਕੁਸ਼ੀ ਦੋ ਸ਼ਬਦਾਂ ਦੇ ਜੋੜ ਦੇ ਨਾਲ ਬਣਿਆ, ਇੱਕ ਹੈ ਨਸਲ ਅਤੇ ਦੂਜਾ ਹੈ ਕੁਸ਼ੀ। ਹੁਣ ਇਹ ਜਿਹੜਾ ਕੁਸ਼ੀ ਸ਼ਬਦ ਹੈ ਇਹ ਮਾਰਨ ਦਾ ਸੰਕੇਤ ਦਿੰਦਾ ਆ, ਕਿਸੇ ਵੀ ਚੀਜ਼ ਦੇ ਖਤਮ ਕਰਨ ਦਾ, ਜਿੱਦਾਂ ਖੁਦਕੁਸ਼ੀ, ਖੁਦ ਦਾ ਭਾਵ ਆਪਣੇ ਆਪ ਤੋਂ ਅਤੇ ਖੁਸ਼ੀ ਦਾ ਭਾਵ ਹੈ ਖਤਮ ਕਰਨਾ, ਉਹ ਖੁਦਕੁਸ਼ੀ ਹੋ ਗਈ। ਇਸੇ ਤਰ੍ਹਾਂ ਕਿਸੇ ਨਸਲ ਨੂੰ, ਕਿਸੇ ਮਨੁੱਖੀ ਸਮੂਹ ਨੂੰ, ਕਿਸੇ ਕੌਮ ਨੂੰ ਖਤਮ ਕਰਨਾ ਇਹ ਨਸਲਕੁਸ਼ੀ ਹੋ ਗਈ। ਅੰਗਰੇਜ਼ੀ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਬਣਿਆ, ਉਹਦੇ ਵਿੱਚ ਗ੍ਰੀਕ ਭਾਸ਼ਾ ਦਾ ਸ਼ਬਦ ਹੈ ਜੈਨੋਸ, ਜਿਹਦਾ ਮਤਲਬ ਮਨੁੱਖੀ ਸਮੂਹ ਹੁੰਦਾ, ਨਸਲ ਕੌਮ ਹੁੰਦਾ, ਅਤੇ ਦੂਜਾ ਲੈਟਿਨ ਦਾ ਸ਼ਬਦ ਹੈ ਸਾਈਡਮ, ਜਿਹੜਾ ਸਾਈਡ ਕਰਕੇ ਅੰਗਰੇਜ਼ੀ 'ਚ ਆਉਂਦਾ, ਪੈਸਟੀਸਾਈਡ, ਇਨਸੈਕਟੀਸਾਈਡ, ਸੁਈਸਾਈਡ, ਸੂਈ ਦਾ ਮਤਲਬ ਮੈਂ, ਆਪਣੇ ਆਪ ਤੋਂ, ਸਾਈਡ ਦਾ ਮਤਲਬ ਹੈ ਖਤਮ ਕਰਨਾ। ਸੋ ਉਹ ਜੈਨੋਸਾਈਡ ਵੀ ਇਸ ਤਰੀਕੇ ਦੇ ਨਾਲ ਬਣਿਆ। ਸੋ ਜਿੰਨਾ ਇਹਦਾ ਵਿਆਪਕ ਘੇਰਾ ਸੀਗਾ, ਜਿੰਨੇ ਵੱਡੇ ਪੱਧਰ ਦੇ ਉੱਪਰ ਇਹ ਵਾਪਰਿਆ, ਜਿਸ ਤਰੀਕੇ ਦੇ ਨਾਲ ਵਾਪਰਿਆ, ਉਹਦੇ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਇੱਕ ਜੈਨੋਸਾਈਡ ਸੀਗਾ। ਸੋ ਜਦੋਂ ਅਸੀਂ ਸੰਸਾਰ ਨੂੰ ਦੱਸਣਾ ਆ, ਉੱਥੇ ਇੱਕ ਇਹ ਇਸ ਤਰ੍ਹਾਂ ਦਾ ਸੰਕਲਪ ਹੈਗਾ ਜਿਹੜਾ ਇਹਦੇ ਸਾਰੇ ਘੇਰੇ ਨੂੰ, ਇਹਦੇ ਸਾਰੇ ਵਿਸਤਾਰ ਨੂੰ ਉਹ ਕਲਾਵੇ ਦੇ ਵਿੱਚ ਲੈਂਦਾ, ਇਹਨੂੰ ਜੈਨੋਸਾਈਡ ਦੇ ਵਿੱਚ ਦੱਸਿਆ ਜਾਵੇ। ਸੋ ਇਹ ਤਿੰਨ ਦ੍ਰਿਸ਼ਟੀਆਂ ਨੇ ਇਹਨੂੰ ਦੇਖਣ ਦੀਆਂ। ਇੰਡੀਆ ਵਾਲੀ ਜਿਹੜੀ ਦ੍ਰਿਸ਼ਟੀ ਆ, ਉਹਨੂੰ ਸਿੱਖਾਂ ਨੇ ਕਦੀ ਅੰਤਰ ਭਾਵ ਦੇ ਉੱਤੇ ਕਬੂਲ ਨਹੀਂ ਕੀਤਾ। ਹਾਲਾਂਕਿ ਜਦੋਂ ਅਸੀਂ ਸਿੱਖ ਨਸਲਕੁਸ਼ੀ 1984 ਕਿਤਾਬ ਸੰਪਾਦਿਤ ਕਰ ਰਹੇ ਸੀਗੇ, ਉਦੋਂ ਅਸੀਂ ਦੇਖਿਆ ਕਿ ਸਾਡੇ ਬੰਦੇ ਉਹਦੇ ਵਾਸਤੇ ਜਿਹੜਾ ਲਫ਼ਜ਼ ਵਰਤ ਰਹੇ ਸੀਗੇ ਇਹਨੂੰ ਬਿਆਨ ਕਰਨ ਦੇ ਲਈ, ਉਹ ਉਹੀ ਵਰਤ ਰਹੇ ਸੀਗੇ ਜਿਹੜਾ ਇੰਡੀਅਨ ਸਟੇਟ ਵਰਤ ਰਹੀ ਸੀਗੀ ਦੰਗਿਆਂ ਦਾ। ਪਰ ਜਦੋਂ ਉਹ ਇਹਨੂੰ ਬਿਆਨ ਕਰਦੇ ਸੀਗੇ, ਉਸ ਬਿਆਨੀ ਦੇ ਵਿੱਚੋਂ ਤੁਹਾਨੂੰ ਫਰਕ ਪਤਾ ਲੱਗ ਜਾਂਦਾ ਕਿ ਇਹਨੂੰ ਦੰਗਿਆਂ ਵਾਂਗੂ ਦੇਖ ਨਹੀਂ ਰਹੇ, ਪਰ ਇਹਦੇ ਵਾਸਤੇ ਕੋਈ ਆਪਣਾ ਸ਼ਬਦ ਨਹੀਂ ਲੈ ਕੇ ਆ ਰਹੇ। ਹੌਲੀ ਹੌਲੀ ਲਿਖਤਾਂ ਦੇ ਵਿੱਚੋਂ ਤੁਹਾਨੂੰ ਦੰਗੇ ਸ਼ਬਦ ਜਿਹੜਾ ਸਿੱਖਾਂ ਦੀਆਂ ਲਿਖਤਾਂ 'ਚੋਂ ਮਨਫੀ ਹੁੰਦਾ ਨਜ਼ਰ ਆਉਂਦਾ, ਅਤੇ ਕਤਲੇਆਮ ਸ਼ਬਦ ਜਿਹੜਾ ਆ ਉਹ ਆਉਣ ਲੱਗ ਜਾਂਦਾ। ਫਿਰ ਇੱਕ ਸਮਾਂ ਆਉਂਦਾ ਜਿੱਥੇ ਇਹਨੂੰ ਪਰੰਪਰਾ ਤੋਂ ਘੱਲੂਘਾਰੇ ਦੇ ਵਜੋਂ ਵੀ ਕੀਤਾ ਜਾਂਦਾ, ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਦੁਨੀਆਂ ਨੂੰ ਦੱਸਣ ਦੀ ਗੱਲ ਭਾਰੂ ਹੁੰਦੀ ਹੈ, ਉਸ ਸਮੇਂ ਤੋਂ ਬਾਅਦ ਨਸਲਕੁਸ਼ੀ ਲਫ਼ਜ਼ ਜਿਹੜਾ ਆ ਉਹ ਸਿੱਖਾਂ ਦੀਆਂ ਲਿਖਤਾਂ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ। ਸੋ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜੋ ਕੁਝ ਵਾਪਰਿਆ ਉਹਨੂੰ ਦੇਖਣ ਦਾ ਸਿੱਖਾਂ ਨੇ ਵੀ ਆਪਣਾ ਇੱਕ ਸਫ਼ਰ ਤੈਅ ਕੀਤਾ ਆ ਪਿਛਲੇ 40 ਸਾਲਾਂ ਦੇ ਦੌਰਾਨ, ਜੋ ਅਸੀਂ ਅਗਲੀ ਪੀੜ੍ਹੀ ਦਾ ਹਿੱਸਾ ਹੋਣ ਦੇ ਨਾਤੇ ਦੇਖਿਆ। ਅਗਲੀ ਗੱਲ ਇਹ ਹੈ, ਜਿਹੜੀ ਗੱਲ ਦਾ ਪਹਿਲਾਂ ਬਹੁਤ ਵਿਸਤਾਰ ਦੇ ਵਿੱਚ ਜ਼ਿਕਰ ਇੱਥੋਂ ਹੋਇਆ, ਉਹ ਹੈਗਾ ਕਿ ਜੋ ਕੁਝ ਵਾਪਰਿਆ ਆ ਉਹਨੂੰ ਯਾਦ ਕੀਤਾ ਜਾਵੇ, ਉਹਨੂੰ ਜਾਣਿਆ ਜਾਵੇ, ਉਹਨੂੰ ਲਿਖਿਆ ਜਾਵੇ, ਉਹਨੂੰ ਬਿਆਨਿਆ ਜਾਵੇ, ਉਹਨੂੰ ਵਾਰ ਵਾਰ ਯਾਦ ਕੀਤਾ ਜਾਵੇ। ਸੋ ਉਹਦੇ ਵਿੱਚ ਵੀ ਮੈਂ ਦੋ ਗੱਲਾਂ ਦੀ ਮਿਸਾਲ ਤੁਹਾਡੇ ਸਾਹਮਣੇ ਰੱਖਾਂਗਾ। ਸਾਲ 2018 ਦੀ ਗੱਲ ਹੈ, ਇੱਕ ਸੱਜਣ ਨੇ ਸਾਡੇ ਮਲਕੀਤ ਸਿੰਘ ਭਵਾਨੀਗੜ੍ਹ, ਉਹਨਾਂ ਦਾ ਮੈਨੂੰ ਫੋਨ ਆਇਆ। ਉਹ ਕਹਿੰਦੇ ਕਿ ਜਦੋਂ ਦਰਬਾਰ ਸਾਹਿਬ ਦੇ ਉੱਪਰ ਹਮਲਾ ਹੋਇਆ ਸੀਗਾ ਅਤੇ ਨਾਲ ਹੋਰ ਕਿੰਨੇ ਗੁਰਦੁਆਰਿਆਂ 'ਤੇ ਹਮਲਾ ਹੋਇਆ? ਮੈਂ ਕਿਹਾ ਵੀ ਦੇਖੋ, 36, 39 ਅਤੇ 42 ਇਹ ਤਿੰਨ ਅੰਕੜੇ ਜਿਹੜੇ ਆ ਉਹ ਸੁਣੀ ਦੇ ਆ। ਕਹਿੰਦੇ ਕਿ ਕੋਈ ਸੂਚੀ ਹੈਗੀ ਹੈ? ਮੈਂ ਜੀ, ਮੈਂ ਸੂਚੀ ਤਾਂ ਨਹੀਂ ਕੋਈ ਮੇਰੇ ਧਿਆਨ ਦੇ ਵਿੱਚ ਹੈਗੀ, ਨਾ ਹੀ ਮੈਂ ਕਿਤੇ ਦੇਖੀ ਆ। ਵੀ ਮੈਂ ਜੇ ਤੁਹਾਨੂੰ ਗਿਣਾਉਣੇ ਹੋਣ ਤਾਂ ਮੈਂ ਸ਼ਾਇਦ 8-9 ਗੁਰਦੁਆਰਾ ਸਾਹਿਬਾਨ ਹੋਰ ਮੇਰੀ ਜਾਣਕਾਰੀ 'ਚ ਹੈਗੇ ਜਿਹੜੇ ਗਿਣਾ ਸਕਦਾ। ਉਹ ਕਹਿੰਦੇ ਤੁਹਾਨੂੰ ਲੱਗਦਾ ਨਹੀਂ ਕਿ ਅਜੇ ਤਾਂ ਬਹੁਤ ਸਾਰੇ ਬੰਦੇ ਜਿਉਂਦੇ ਨੇ ਜਿਨ੍ਹਾਂ ਨੇ ਘਟਨਾਵਾਂ ਵਾਪਰਦੀਆਂ ਅੱਖੀਂ ਦੇਖੀਆਂ ਹੋਣਗੀਆਂ? ਅੱਜ ਤੋਂ 20-40 ਸਾਲ ਬਾਅਦ ਤਾਂ ਲੋਕਾਂ ਨੇ ਇਹੀ ਕਹਿਣਾ ਨਾ ਵੀ ਸਿੱਖ ਕਹਿੰਦੇ ਹੀ ਨੇ, ਕਿਤੇ ਕੋਈ ਗੱਲ ਤਾਂ ਹੈ ਨਹੀਂ ਗੀ। ਨਾ ਇਹਨਾਂ ਦੇ ਕੋਲ ਕੋਈ ਜਾਣਕਾਰੀ ਹੈ, ਨਾ ਕੋਈ ਸੂਚੀ ਹੈ, ਨਾ ਕੋਈ ਗਵਾਹੀਆਂ ਨੇ, ਨਾ ਕੋਈ ਤੱਥ ਹੈ, ਕਿਵੇਂ ਮਤਲਬ ਇਹ ਗੱਲ ਹੋਊਗੀ? ਮੈਂ ਉਹਨੂੰ ਕਿਹਾ ਜੀ ਠੀਕ ਹੈ ਵੀ ਆਪਾਂ ਨੂੰ ਕੋਸ਼ਿਸ਼ ਕਰ ਲੈਣੀ ਚਾਹੀਦੀ ਹੈ। ਉਹ ਕਹਿੰਦੇ ਜੀ ਕਿੱਦਾਂ ਕਰੀ? ਮੈਂ ਜੀ ਤੁਸੀਂ ਇੱਦਾਂ ਕਰੋ ਵੀ ਉਸ ਸਮੇਂ ਦੀਆਂ ਅਖਬਾਰਾਂ, ਉਸ ਸਮੇਂ ਦੀਆਂ ਜੋ ਸਿੱਖਾਂ ਦੀਆਂ ਲਿਖਤਾਂ ਛਪੀਆਂ, ਰਸਾਲੇ ਸ਼ਬਦ ਨੇ, ਸਭ ਤੋਂ ਪਹਿਲਾਂ ਉਹਨਾਂ ਨੂੰ ਦੇਖੋ, ਉਹਨਾਂ 'ਚ ਕਿਤੇ ਨਾ ਕਿਤੇ ਕੁਛ ਨਾ ਕੁਛ ਆਇਆ ਹੋਊਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਵਾਈਟ ਪੇਪਰ ਛਾਪਿਆ, ਉਹਨਾਂ ਨੇ ਕਿਹਾ ਕਿ 42 ਇਤਿਹਾਸਕ ਅਤੇ ਕੁੱਲ 70 ਤੋਂ ਵਧੇਰੇ ਗੁਰਦੁਆਰਿਆਂ ਦੇ ਉੱਪਰ ਹਮਲਾ ਹੋਇਆ, ਪਰ ਕਿਤੇ ਕੋਈ ਸੂਚੀ ਨਹੀਂ ਸੀਗੀ, ਸਿਰਫ ਅੰਕੜਾ ਸੀਗਾ। ਸਰਕਾਰ ਦੇ ਵੱਲੋਂ ਵੀ ਮੇਰੇ ਖਿਆਲ ਦੇ ਵਿੱਚ 50 ਜਾਂ 52 ਥਾਵਾਂ ਦਾ ਜ਼ਿਕਰ ਜਿਹੜਾ ਉਹ ਕੀਤਾ ਗਿਆ ਕਿ ਜਿੱਥੇ ਫੌਜ ਭੇਜੀ ਗਈ ਜਾਂ ਕਾਰਵਾਈ ਕੀਤੀ ਗਈ, ਪਰ ਉਹਦੇ ਵੀ ਕੋਈ ਨਹੀਂ ਸੀਗਾ। ਸੋ ਕਰਦਿਆਂ ਕਰਦਿਆਂ ਜਦੋਂ ਯਤਨ ਆਰੰਭ ਹੋਇਆ, ਸੰਪਰਕ ਕਰਨੇ ਸ਼ੁਰੂ ਕੀਤੇ, ਦੇਖਿਆ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਪਤਾ ਲੱਗਿਆ, ਉਹ ਗਏ, ਉਹਨਾਂ ਨੇ ਜਾ ਕੇ ਗਵਾਹਾਂ ਦੇ ਨਾਲ ਗੱਲਬਾਤ ਕੀਤੀ। ਬਹੁਤ ਸਾਰੇ ਬੰਦੇ ਇਸ ਤਰ੍ਹਾਂ ਦੇ ਅਜੇ ਜਿਉਂਦੇ ਸੀਗੇ ਜਿਨ੍ਹਾਂ ਨੇ ਆਪਦੀ ਗੱਲ ਜਿਹੜੀ ਆ ਦੱਸੀ, ਜਿਨ੍ਹਾਂ ਦੇ ਨਾਲ ਵਾਪਰਿਆ ਸੀਗਾ, ਜਿਨ੍ਹਾਂ ਨੇ ਅੱਖੀਂ ਵਾਪਰਦਿਆਂ ਦੇਖਿਆ ਸੀ, ਜਿਹੜੇ ਉੱਥੇ ਆਪ ਹਾਜ਼ਰ ਸੀਗੇ। ਉਹਦੇ ਵਿੱਚੋਂ ਜਿਹੜੀ ਕਿਤਾਬ ਹੈ ਵੱਖ ਵੱਖ ਗੁਰਦੁਆਰਿਆਂ 'ਤੇ ਹਮਲਿਆਂ ਦੀ ਵਿਥਿਆ, ਉਹ ਸਾਹਮਣੇ ਆਈ। ਅਤੇ ਹੁਣ ਤੱਕ ਕੁੱਲ 70 ਗੁਰਦੁਆਰਾ ਸਾਹਿਬਾਨ ਦੇ ਬਾਰੇ ਦੇ ਵਿੱਚ ਜਾਣਕਾਰੀ ਸਾਹਮਣੇ ਆਈ ਹੈ, ਜਿਹਦੇ ਵਿੱਚੋਂ ਬਹੁਤਾਤ ਥਾਵਾਂ 'ਤੇ ਜਿੱਥੇ ਚਸ਼ਮਦੀਦ ਗਵਾਹਾਂ ਦੇ ਨਾਲ ਗੱਲਬਾਤ ਹੋਈ, ਉਹਨਾਂ ਦੇ ਵੇਰਵੇ ਅਤੇ ਜੋ ਕੁਝ ਉਹਨਾਂ ਨੇ ਦੱਸਿਆ ਉਹ ਉਹਦੇ ਵਿੱਚ ਦਰਜ ਕੀਤਾ। ਉਸ ਤੋਂ ਬਾਅਦ ਦੇ ਵਿੱਚ ਨਵੰਬਰ 1984 ਦੇ ਬਾਰੇ ਦੇ ਵਿੱਚ ਗੱਲ ਚੱਲੀ, ਅਤੇ ਮੇਰੇ ਮਨ ਦੇ ਵਿੱਚ ਇਹ ਸੀਗਾ ਕਿ ਜਦੋਂ ਹਮਲਾ ਜੂਨ ਦੇ ਵਿੱਚ ਗੁਰਦੁਆਰਾ ਸਾਹਿਬਾਨ 'ਤੇ ਹੋਇਆ, ਵੀ ਨਵੰਬਰ ਦੇ ਵਿੱਚ ਵੀ ਗੁਰਦੁਆਰਾ ਸਾਹਿਬਾਨ ਦੇ ਉੱਪਰ ਹਮਲੇ ਹੋਏ ਹੋਣਗੇ ਤਾਂ ਸਾਡੇ ਇੱਕ ਜਾਣਕਾਰ ਨੇ, ਉਹਨਾਂ ਦਾ ਦਿੱਲੀ ਆਪਣੇ ਭਾਈਚਾਰੇ ਦੇ ਨਾਲ ਕਾਫੀ ਜ਼ਿਆਦਾ ਵਾਹ ਰਹਿੰਦਾ ਆ, ਰਿਸ਼ਤੇਦਾਰੀਆਂ ਵੀ ਨੇ, ਕਾਫੀ ਸਰਗਰਮ ਵੀ ਰਹਿੰਦੇ ਨੇ, ਉਹਨਾਂ ਨੂੰ ਮੈਂ ਪੁੱਛਿਆ ਮੈਂ ਵੀ ਤੁਹਾਡੇ ਧਿਆਨ ਦੇ ਵਿੱਚ ਹੈ ਕਿ ਕਿੰਨੇ ਕੁ ਗੁਰਦੁਆਰਾ ਸਾਹਿਬਾਨ ਦੇ ਉੱਪਰ ਹਮਲਾ ਹੋਇਆ, ਵੀ ਕੀ ਦਿੱਲੀ ਦੇ ਵਿੱਚ ਗੁਰਦੁਆਰਾ ਸਾਹਿਬਾਨ? ਕਹਿੰਦੇ ਹੋਇਆ ਤਾਂ ਸੀਗਾ ਪਰ ਇੰਨੇ ਜ਼ਿਆਦਾ ਵਿਆਪਕ ਪੱਧਰ 'ਤੇ ਕਦੀ ਸੁਣੀ ਨਹੀਂ ਹੈ ਇਹ ਗੱਲ। ਉਹਦੇ ਵਿੱਚੋਂ ਚਲੋ ਗੱਲ ਚੱਲੀ, ਸਾਡੇ ਇੱਕ ਸੱਜਣ ਨੇ ਗੁਰਜੰਟ ਸਿੰਘ ਹੋਣੀ, ਉਹਨਾਂ ਨੇ ਉਹ ਕਹਿੰਦੇ ਕਿ ਆਪਾਂ ਕੋਸ਼ਿਸ਼ ਕਰਦੇ ਹਾਂ ਜਾਣਕਾਰੀ ਇਕੱਤਰ ਕਰਨ ਦੀ ਕੋਸ਼ਿਸ਼ ਕਰਦੇ। ਉਦੋਂ ਸਾਨੂੰ ਵੀ ਨਹੀਂ ਸੀ ਪਤਾ ਕਿ ਇਹਦਾ ਘੇਰਾ ਕਿੰਨਾ ਵਿਆਪਕ ਹੈ ਜਾਂ ਕਿੱਦਾਂ ਨਹੀਂ। ਉਹਨਾਂ ਨੇ ਗਵਾਲੀਅਰ ਤੋਂ ਸ਼ੁਰੂ ਕੀਤਾ, ਗਵਾਲੀਅਰ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਜਿੰਨੇ ਵੀ ਸਿੱਖਾਂ ਦੇ ਗੁਰਦੁਆਰੇ ਸੀਗੇ ਸਾਰਿਆਂ ਦੇ ਉੱਪਰ ਹਮਲਾ ਹੋਇਆ ਔਰ ਬਹੁਤ ਸਾਰੇ ਗੁਰਦੁਆਰਿਆਂ ਨੂੰ ਮੰਦਰ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਹੋਈ। ਕੁਛ ਗੁਰਦੁਆਰੇ ਐਸੇ ਸੀਗੇ ਜਿਹੜੇ ਸਿੱਖਾਂ ਨੇ ਦੁਬਾਰਾ ਉਸਾਰ ਲਏ, ਕੁਛ ਐਸੇ ਸੀਗੇ ਜਿਨ੍ਹਾਂ ਦੇ ਵਾਸਤੇ ਬੜੀ ਲੰਬੀ ਜੱਦੋਜਹਿਦ ਕੀਤੀ ਅਤੇ ਉਹ ਦੁਬਾਰਾ ਗੁਰਦੁਆਰੇ ਬਣਾਏ, ਕੁਝ ਐਸੇ ਵੀ ਸੀਗੇ ਜਿਹੜੇ ਗੁਰਦੁਆਰੇ ਦੁਬਾਰਾ ਬਣ ਹੀ ਨਹੀਂ ਸਕੇ। ਸੋ ਉਹ ਗੱਲ ਜਦੋਂ ਚੱਲਦੀ ਰਹੀ ਤਾਂ ਪੈਨ ਇੰਡੀਆ ਜਿਹੜਾ ਇੱਕ ਪੈਟਰਨ ਸਾਹਮਣੇ ਆਇਆ ਉਹ ਇਹ ਆਇਆ ਕਿ ਜਦੋਂ ਵੀ ਨਵੰਬਰ 1984 ਦੇ ਵਿੱਚ ਜਿੱਥੇ ਵੀ ਹਮਲਾ ਹੋਇਆ ਲੱਗਦੀ ਵਾਹ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਉੱਪਰ ਹਮਲਾ ਹੋਇਆ। ਕਿਤੇ ਬਹੁਤ ਘੱਟ ਥਾਵਾਂ 'ਤੇ ਇੱਦਾਂ ਮਿਲਦਾ ਆ ਕਿ ਜਿੱਥੇ ਸਿੱਖਾਂ ਦੇ ਘਰਾਂ ਦੇ ਉੱਪਰ ਹਮਲੇ ਜਿਹੜੇ ਆ ਉਹ ਗੁਰਦੁਆਰਾ ਸਾਹਿਬ 'ਤੇ ਹਮਲੇ ਤੋਂ ਪਹਿਲਾਂ ਹੋਏ ਹੋਣ। ਜ਼ਿਆਦਾਤਰ ਥਾਵਾਂ ਦੇ ਉੱਪਰ ਪਹਿਲਾਂ ਗੁਰਦੁਆਰਾ ਸਾਹਿਬ 'ਤੇ ਹਮਲਾ ਹੋਇਆ, ਸਿੱਖਾਂ ਦੇ ਕਾਰੋਬਾਰਾਂ 'ਤੇ ਹਮਲਾ ਹੋਇਆ, ਉਹਨਾਂ ਦੇ ਘਰਾਂ ਦੇ ਉੱਪਰ ਹਮਲਾ ਹੋਇਆ ਅਤੇ ਜੀਆਂ ਨੂੰ ਖਤਮ ਕੀਤਾ ਗਿਆ। ਸੋ ਇਹ ਗੱਲ ਜਿਹੜੀ ਉਹ ਸਾਹਮਣੇ ਆਈ। ਹੁਣ ਉਹ ਕਾਰਜ ਜਿਹੜਾ ਆ ਉਹ ਲਗਭਗ ਨੇੜੇ ਲੱਗ ਗਿਆ। ਉਹਦੇ ਵਿੱਚੋਂ ਮੁੱਢਲੀ ਜਾਣਕਾਰੀ, ਬੁਨਿਆਦੀ ਜਾਣਕਾਰੀ ਜਿਹੜੀ ਆ ਉਹਦੇ ਵਿੱਚੋਂ ਆਈ ਹੈ। ਦਿੱਲੀ ਦੇ ਵਿੱਚ ਉਹਨਾਂ ਦਾ ਅਜੇ ਕਾਰਜ ਕਰਨਾ ਬਾਕੀ ਰਹਿੰਦਾ ਕਿਉਂਕਿ ਦਿੱਲੀ ਬਾਰੇ ਪਹਿਲਾਂ ਹੀ ਕਾਫੀ ਜ਼ਿਆਦਾ ਜਾਣਕਾਰੀ ਆਈ ਹੋਈ ਹੈ, ਇਸ ਕਰਕੇ ਦਿੱਲੀ ਦੇ ਵਿੱਚ ਉਹਨਾਂ ਨੇ ਨਹੀਂ ਕੀਤਾ। ਕਿਹੜੀਆਂ ਕਿਹੜੀਆਂ ਸਟੇਟਾਂ ਦੇ ਵਿੱਚ ਹੋਇਆ, ਉੱਪਰੋਂ ਸ਼ੁਰੂ ਹੋ ਜਾਓ। ਜੰਮੂ 'ਚ ਹੋਇਆ, ਹਿਮਾਚਲ 'ਚ ਬੜੇ ਵੱਡੇ ਪੱਧਰ 'ਤੇ ਹੋਇਆ, ਹਰਿਆਣੇ ਦੇ ਵਿੱਚ ਹੋਇਆ, ਉੱਤਰ ਪ੍ਰਦੇਸ਼ ਦੇ ਵਿੱਚ ਹੋਇਆ, ਉੱਤਰਾਖੰਡ ਦੇ ਵਿੱਚ ਹੋਇਆ, ਛੱਤੀਸਗੜ੍ਹ ਦੇ ਵਿੱਚ ਹੋਇਆ, ਝਾੜਖੰਡ ਦੇ ਵਿੱਚ ਹੋਇਆ, ਬਿਹਾਰ 'ਚ ਹੋਇਆ, ਅਸਾਮ 'ਚ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ, ਲੋਕਲ ਭਾਈਚਾਰੇ ਨੇ ਨਹੀਂ ਸਾਥ ਦਿੱਤਾ ਤਾਂ ਉੱਥੇ ਬਚਾਅ ਹੋਇਆ, ਪਰ ਅਸਾਮ 'ਚ ਵੀ ਕੋਸ਼ਿਸ਼ ਹੋਈ, ਮਣੀਪੁਰ ਦੇ ਵਿੱਚ ਹੋਇਆ, ਵੈਸਟ ਬੰਗਾਲ ਦੇ ਵਿੱਚ ਹੋਇਆ, ਉੜੀਸਾ ਦੇ ਵਿੱਚ ਹੋਇਆ, ਆਂਧਰਾ ਪ੍ਰਦੇਸ਼ 'ਚ ਹੋਇਆ, ਕਰਨਾਟਕ 'ਚ ਹੋਇਆ, ਮੱਧ ਪ੍ਰਦੇਸ਼ 'ਚ ਹੋਇਆ, ਗੁਜਰਾਤ ਦੇ ਵਿੱਚ ਹੋਇਆ, ਤਾਮਿਲਨਾਡੂ ਦੇ ਵਿੱਚ ਹੋਇਆ, ਕੁੱਲ 21 ਸਟੇਟਾਂ ਦਿੱਲੀ ਦੇ ਵਿੱਚ ਹੋਇਆ, 21 ਰਾਜ ਬਣਦੇ ਨੇ। ਸੋ ਇਹ ਸਮੁੱਚਾ ਜਿਹੜਾ ਘੇਰਾ ਸੀਗਾ ਜਿੰਨੀਆਂ ਥਾਵਾਂ 'ਤੇ ਹੋਇਆ ਇੱਕੋ ਜਿਹਾ ਤਰੀਕਾਕਾਰ ਰਿਹਾ। ਫਿਰ ਸਰਕਾਰ ਨੇ ਜਿਹੜੀ ਗੱਲ ਕਹੀ ਕਿ ਲੋਕਾਂ ਦੇ ਵਿੱਚ ਰੋਸ ਅਤੇ ਗੁੱਸਾ ਬਹੁਤ ਸੀਗਾ ਜੀ, ਇਸ ਕਰਕੇ ਹੋਇਆ। ਜਿਹੜੀ PUCL ਅਤੇ PUDR ਦੀ ਰਿਪੋਰਟ ਆ, ਤੁਹਾਡੇ 'ਚੋਂ ਬਹੁਤੇ ਸੱਜਣਾਂ ਨੇ ਸ਼ਾਇਦ ਉਹ ਪੜ੍ਹੀ ਹੋਊਗੀ, ਉਹ ਸ਼ੁਰੂ ਕਿੱਥੋਂ ਹੁੰਦੀ ਆ? ਜਿੱਥੇ ਉਹਦੀ ਇੰਟਰੋਡਕਸ਼ਨ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਸਰਕਾਰ ਦੇ ਵੱਲੋਂ ਜੋ ਇਹ ਕਿਹਾ ਜਾ ਰਿਹਾ ਕਿ ਪਾਪੂਲਰ ਐਂਗਰ ਅਤੇ ਗਰੀਫ ਕਰਕੇ ਇਹ ਹੋਇਆ, ਉਹ ਕਹਿੰਦੇ ਅਸਲ ਦੇ ਵਿੱਚ ਇਹ ਮਿੱਥ ਕੇ ਕੀਤੇ ਗਏ ਅਤੇ ਮਿੱਥ ਕੇ ਨਾ ਕੀਤੇ ਗਏ ਕੰਮਾਂ ਦਾ ਨਤੀਜਾ ਆ। ਕਿੰਨਾ ਦੇ? ਪੋਲੀਟੀਸ਼ੀਅਨਸ ਦੇ ਅਤੇ ਐਡਮਿਨਿਸਟ੍ਰੇਸ਼ਨ ਦੇ, ਦੋ ਹੀ ਥੰਮ ਨੇ ਨਾ ਜੀ ਕਾਰਜਕਾਰਨੀ ਦੇ, ਇੱਕ ਸਿਆਸਤਦਾਨ ਨੇ ਅਤੇ ਦੂਜਾ ਸਮੁੱਚਾ ਪ੍ਰਬੰਧ ਹੈ ਜਿਹਦੇ 'ਚ ਪੁਲਿਸ ਆ ਗਈ, ਸਿਵਲ ਐਡਮਿਨਿਸਟ੍ਰੇਸ਼ਨ ਆ ਗਿਆ, ਬਾਕੀ ਸਾਰਾ ਕੁਛ ਆ ਗਿਆ। ਜਿਹੜੇ ਕੰਮ ਕਰਨੇ ਬਣਦੇ ਸੀਗੇ ਉਹ ਮਿੱਥ ਕੇ ਨਹੀਂ ਕੀਤੇ ਅਤੇ ਜਿਹੜੇ ਨਹੀਂ ਕਰਨੇ ਬਣਦੇ ਸੀਗੇ, ਹਮਲੇ ਕਰਾਉਣੇ, ਕਤਲੇਆਮ ਕਰਨਾ, ਉਕਸਾਉਣਾ, ਉਹ ਸਾਰਾ ਕੁਛ ਹੋਇਆ ਕੀਤਾ। ਫਿਰ ਉਹ ਕਹਿੰਦੇ ਕਿ ਪਾਪੂਲਰ ਗਰੀਫ ਅਤੇ ਐਂਗਰ ਬੇਸ਼ੱਕ ਸੀਗਾ, ਪਰ ਜਿਹੜੇ ਬੰਦਿਆਂ ਨੇ ਇਹ ਕੀਤਾ ਅਤੇ ਜਿਨ੍ਹਾਂ ਨੇ ਕਰਵਾਇਆ ਉਹ ਬਿਲਕੁਲ ਵੱਖਰੀ ਭਾਵਨਾ ਤੋਂ ਪ੍ਰੇਰਿਤ ਸੀਗੇ। ਆਲਟੂਗੈਦਰ ਆ ਡਿਫਰੈਂਟ ਸੈਂਟੀਮੈਂਟ। ਹੁਣ ਇਹ ਡਿਫਰੈਂਟ ਸੈਂਟੀਮੈਂਟ ਕਿਹੜਾ ਆ? ਜਦੋਂ ਤੁਸੀਂ ਜੈਨੋਸਾਈਡ ਨੂੰ ਪੜ੍ਹਦੇ ਹੋ ਉਹ ਡਿਫਰੈਂਟ ਸੈਂਟੀਮੈਂਟ ਜਿਹੜਾ ਆ ਜਾਂ ਵੱਖਰੀ ਭਾਵਨਾ ਜਿਹੜੀ ਹੈ ਉਹਨੂੰ ਕਹਿੰਦੇ ਨੇ ਜੀ ਨਸਲਕੁਸ਼ੀ ਦੀ ਤਰੰਗ, ਇੰਪਲਸ ਆਫ ਜੈਨੋਸਾਈਡ। ਸੋ ਇਹ ਇੱਕ ਐਸਾ ਤੱਤ ਹੈ ਕਿ ਜਦੋਂ ਤੁਸੀਂ ਸਮਾਜ ਦੇ ਵਿੱਚ ਇਹ ਕਿਰਿਆਸ਼ੀਲ ਕਰਤਾ, ਐਕਟੀਵੇਟ ਕਰਤਾ, ਉਹਦਾ ਨਤੀਜਾ ਭਿਆਨਕ ਕਤਲੋਗਾਰਤ ਦੇ ਰੂਪ ਦੇ ਵਿੱਚ ਨਿਕਲਣਾ। ਇਹ ਇੱਕ ਦਿਨ ਦੇ ਵਿੱਚ ਨਹੀਂ ਖੜੀ ਹੁੰਦੀ, ਇਹਦਾ ਬੜਾ ਲੰਬਾ ਅਮਲ ਜਿਹੜਾ ਆ ਉਹ ਚੱਲਦਾ। ਜਿਹੜੀ ਗੱਲ ਪਹਿਲਾਂ ਹੋਈ ਪਛਾਣ ਵਾਲੀ ਕਿ ਸਿੱਖ ਹੋਣ ਕਰਕੇ ਗਏ, ਜਾਂ ਜਿਹੜੀ ਇੱਕ ਪਛਾਣ ਭੈਣ ਜੀ ਹੁਣਾਂ ਨੇ ਗੱਲ ਕੀਤੀ ਕਿ ਉਦੋਂ ਸਿੱਖ ਵਰਸਿਸ ਬਾਕੀ ਸਾਰੇ ਸੀਗਾ। ਗ੍ਰੈਗਰੀ ਐਚ ਸਟੈਂਟਨ ਜਿਹੜਾ ਨਸਲਕੁਸ਼ੀ ਦੀ ਖੋਜ ਦਾ ਵਿਦਵਾਨ ਹੈ, ਉਹ ਇਹਦੇ 8 ਪੜਾਅ ਗਿਣਾਉਂਦਾ। ਉਹ ਕਹਿੰਦਾ ਜੀ ਪਹਿਲਾ ਪੜਾਅ ਹੈਗਾ ਆਇਡੈਂਟੀਫਿਕੇਸ਼ਨ ਦਾ, ਜਿੱਥੇ ਪਛਾਣ ਜਿਹੜੀ ਹੈ ਬੜੀ ਕੁਦਰਤੀ ਹੈ। ਘਰ ਦੇ ਵਿੱਚ ਵੀ ਆਪਾਂ ਦੇਖਦੇ ਹਾਂ, ਮਤਲਬ ਬੁਨਿਆਦੀ ਪਛਾਣਾਂ ਤਾਂ ਮਰਦ ਅਤੇ ਔਰਤ ਦੀ ਪਛਾਣ ਹੀ ਹੈਗੀ ਹੈ, ਦੋ ਹੈਗੀਆਂ ਨੇ। ਫਿਰ ਘਰ ਦੇ ਵਿੱਚ ਕਿਸੇ ਦੀ ਬਾਪ ਵਜੋਂ ਵੀ ਪਛਾਣ ਹੈ, ਪੁੱਤਰ ਦੇ ਵਜੋਂ ਵੀ ਹੈ, ਧੀ ਦੇ ਵਜੋਂ ਵੀ ਹੈ, ਮਾਂ ਪਿਓ ਦੇ ਵਜੋਂ ਵੀ ਹੈ। ਇਸੇ ਤਰ੍ਹਾਂ ਹੀ ਭਾਈਚਾਰਿਆਂ ਦੇ ਵਿੱਚ ਪਛਾਣਾਂ ਨੇ, ਤੁਹਾਡੀ ਧਰਮ ਦੇ ਆਧਾਰ ਦੇ ਉੱਤੇ ਪਛਾਣ ਹੈ, ਤੁਸੀਂ ਇੱਕ ਦੂਜੇ ਦੇ ਨਾਲ ਸੰਪਰਕ ਦੇ ਵਿੱਚ ਆਉਂਦੇ ਨੇ ਸਮਾਜ, ਉਹ ਪਛਾਣ ਦੇ ਆਧਾਰ 'ਤੇ ਇੱਕ ਦੂਸਰੇ ਦੇ ਨਾਲ ਕਰਦੇ ਆ। ਸੋ ਮੁੱਢਲੀ ਗੱਲ ਵਾਪਰਦੀ ਕੀ ਹੈ, ਜਿੱਥੋਂ ਨਸਲਕੁਸ਼ੀ ਦਾ ਮੁੱਢ ਵੱਜਦਾ ਆ, ਉਹ ਗੱਲ ਇਹ ਹੁੰਦੀ ਕਿ ਜਦੋਂ ਇੱਕ ਪਛਾਣ ਨੂੰ ਦੂਜੀ ਦੇ ਖਿਲਾਫ ਲਿਆ ਕੇ ਖੜਾ ਕੀਤਾ ਜਾਂਦਾ, ਵੀ ਵਰਸਿਸ ਦੈਮ, ਅਸੀਂ ਬਨਾਮ ਦੂਜੇ, ਜਦੋਂ ਉਹਨੂੰ ਦੂਜੇ ਦੇ ਤੌਰ ਦੇ ਉੱਤੇ ਦੇਖਣ ਦੀ ਸ਼ੁਰੂਆਤ ਹੁੰਦੀ ਹੈ ਅਤੇ ਦੋਵਾਂ ਦਾ ਮੁਕਾਬਲਾ ਬਣਾ ਕੇ ਦਿਖਾਇਆ ਜਾਂਦਾ, ਉੱਥੋਂ ਇਹ ਕੰਮ ਸ਼ੁਰੂ ਹੁੰਦਾ ਜੈਨੋਸਾਈਡ ਇੰਪਲਸ ਦੇ ਸ਼ੁਰੂ ਹੋਣ ਦਾ। ਫਿਰ ਅਗਲਾ ਪੜਾਅ ਹੁੰਦਾ ਸਿੰਬੋਲਿਜ਼ਮ ਦਾ, ਜਿੱਥੇ ਤੁਸੀਂ ਅਗਲੇ ਦੀ ਪਛਾਣ ਨੂੰ ਚਿੰਨ੍ਹਾਂ ਦੇ ਨਾਲ ਜੋੜਦੇ ਹੋ, ਕਿਉਂਕਿ ਤੁਸੀਂ ਚਿੰਨ੍ਹਾਂ ਨੂੰ ਬਹੁਤ ਸੌਖਿਆਂ ਪਛਾਣ ਸਕਦੇ ਅਤੇ ਚਿੰਨ੍ਹਾਂ ਨੂੰ ਬਹੁਤ ਸੌਖਿਆਂ ਨਫ਼ਰਤ ਦਾ ਨਿਸ਼ਾਨਾ ਬਣਾ ਸਕਦੇ। ਜਦੋਂ ਨਫ਼ਰਤ ਦਾ ਨਿਸ਼ਾਨਾ ਬਣਾਇਆ ਜਾਂਦਾ, ਉਹਨੂੰ ਕਹਿੰਦੇ ਡੀਹਿਊਮਨਾਈਜੇਸ਼ਨ ਦੀ, ਜਿੱਥੇ ਤੁਸੀਂ ਅਗਲੇ ਦਾ ਗੈਰ ਮਨੁੱਖੀਕਰਨ ਕਰਦੇ ਹੈ, ਉਹਦੇ ਖਿਲਾਫ਼ ਨਫ਼ਰਤ ਫੈਲਾਉਂਦੇ ਹੈ। ਹੁਣ ਇਹ ਸਾਰੀਆਂ ਗੱਲਾਂ ਨੂੰ ਅੱਜ ਦੇ ਸਮੇਂ ਦੇ ਨਾਲ, ਕਿਉਂਕਿ ਸਮਾਂ ਸੀਮਤ ਆ, ਤੁਸੀਂ ਅੱਜ ਦੇ ਸਮੇਂ ਦੇ ਨਾਲ ਇਹਨੂੰ ਆਪਣੇ ਆਪ ਹੀ ਜੋੜੀ ਜਾਣਾ ਕਿ ਅੱਜ ਦੇ ਸਮੇਂ ਸਿੱਖਾਂ ਦੀ ਕਿਹੜੀ ਪਛਾਣ ਨੂੰ ਬਨਾਮ ਕਰਕੇ ਇੰਡੀਆ ਖੜ੍ਹਾ ਕਰ ਰਿਹਾ, ਸਿੱਖਾਂ ਦੇ ਕਿਹੜੇ ਚਿੰਨ੍ਹਾਂ ਦੇ ਨਾਲ ਉਹਨੂੰ ਜੋੜ ਰਿਹਾ, ਔਰ ਕਿਸ ਤਰੀਕੇ ਦੇ ਨਾਲ ਉਹਨੂੰ ਨਫ਼ਰਤ ਦਾ ਨਿਸ਼ਾਨਾ ਬਣਾ ਰਿਹਾ। ਫਿਰ ਉਸ ਤੋਂ ਅੱਗੇ ਪੜਾਅ ਆਉਂਦਾ ਆ ਔਰਗਨਾਈਜੇਸ਼ਨ ਦਾ। ਜੈਨੋਸਾਈਡ ਦਾ ਕ੍ਰਾਈਮ ਕਦੀ ਵੀ ਆਪਣੇ ਆਪ ਨਹੀਂ ਵਾਪਰਦਾ, ਇਹਨੂੰ ਜਥੇਬੰਦ ਕੀਤਾ ਜਾਂਦਾ। ਕਿਸ ਤਰੀਕੇ ਦੇ ਨਾਲ ਅੱਜ ਦੇ ਸਮੇਂ 'ਚ ਕੀਤਾ ਜਾ ਰਿਹਾ, ਜਿਹੜੀ ਗੱਲ ਦਾ ਪਹਿਲਾਂ ਜ਼ਿਕਰ ਮਨਮੀਤ ਸਿੰਘ ਹੁਣਾਂ ਨੇ ਕੀਤਾ, ਉਹਨਾਂ ਨੇ ਜ਼ਿਕਰ ਨਹੀਂ ਕੀਤਾ ਕਿ 26 ਜਨਵਰੀ ਤੋਂ ਬਾਅਦ ਕੀ ਮਾਹੌਲ ਦਿੱਲੀ ਦੇ ਵਿੱਚ ਬਣਿਆ ਸੀਗਾ। ਸਾਡਾ ਜਿੰਨੇ ਕੁ ਦਿੱਲੀ ਦੇ ਸੱਜਣਾਂ ਨਾਲ ਵਾਹ ਰਿਹਾ, ਸਾਨੂੰ ਪਤਾ ਕਿ ਇੱਥੇ ਕੀ ਮਾਹੌਲ ਬਣਿਆ ਸੀਗਾ ਅਤੇ ਬੰਦਿਆਂ ਦੇ ਮਨਾਂ 'ਚ ਕਿਹੜੇ ਖਦਸ਼ੇ ਆਏ ਸੀ। ਇਕੱਲੇ ਇੱਥੇ ਨਹੀਂ ਸੀ ਆਏ, ਹਰਿਆਣੇ ਵਾਲਿਆਂ ਦੇ ਵੀ ਆਏ ਸੀ, ਸਾਰਿਆਂ ਦੇ ਆਏ ਸੀ। ਅਸੀਂ ਬੇਸ਼ੱਕ ਪੰਜਾਬ ਰਹਿੰਦੇ, ਸਾਨੂੰ ਵੀ ਪਤਾ ਸੀਗਾ ਕਿ ਇਹ ਗੱਲ ਕਿਸ ਪਾਸੇ ਨੂੰ ਲੈ ਕੇ ਜਾਣ ਦੀ ਕਿੰਨੇ ਵੱਡੇ ਪੱਧਰ ਦੇ ਉੱਪਰ ਕੋਸ਼ਿਸ਼ ਕੀਤੀ ਗਈ ਹੈ। ਸੋ ਜਥੇਬੰਦ ਕਰਨ ਦਾ, ਫਿਰ ਉਸ ਤੋਂ ਅਗਲੀ ਗੱਲ ਮਾਰਜਨਲਾਈਜੇਸ਼ਨ ਦਾ ਤੁਹਾਨੂੰ ਬਿਲਕੁਲ ਖੂੰਜੇ ਦੇ ਉੱਪਰ ਲਾ ਦੇਣਾ, ਜਿੱਦਾਂ ਸਾਡੇ ਬੰਦਿਆਂ ਨੇ ਉਸ ਘਟਨਾਕ੍ਰਮ 26 ਜਨਵਰੀ ਵਾਲੇ ਤੋਂ ਬਾਅਦ ਮਹਿਸੂਸ ਕੀਤਾ ਸੀਗਾ ਇੱਥੇ ਕਿੰਨੇ ਵੱਡੇ ਪੱਧਰ ਦੇ ਉੱਪਰ ਸਾਰਾ। ਫਿਰ ਪ੍ਰੈਪਰੇਸ਼ਨ ਦਾ, ਫਿਰ ਇੱਕ ਪੜਾਅ ਆਉਂਦਾ ਆ ਐਕਸਟਰਮੀਨੇਸ਼ਨ ਦਾ, ਜਿੱਥੇ ਲੋਕਾਂ ਨੂੰ ਖਤਮ ਕੀਤਾ ਜਾਂਦਾ, ਉਹਨਾਂ ਦਾ ਕਤਲੇਆਮ ਕੀਤਾ ਜਾਂਦਾ। ਅਤੇ ਆਮ ਸਮਝ ਦੇ ਵਿੱਚ ਅਸੀਂ ਇਹ ਸੋਚਦੇ ਹਾਂ ਕਿ ਇੱਥੇ ਨਸਲਕੁਸ਼ੀ ਦਾ ਵਰਤਾਰਾ ਮੁੱਕ ਜਾਂਦਾ, ਉਹ ਬਿਲਕੁਲ ਨਹੀਂ ਹੈ। ਭਾਅ ਜੀ ਉਹਨਾਂ ਨੇ ਜਿੰਨੀ ਗੱਲ ਡਾਕਟਰ ਸੇਵਕ ਸਿੰਘ ਹੋਣਾ ਨੇ ਰੱਖੀ, ਉਹਦੇ ਵਿੱਚੋਂ ਉਹਨਾਂ ਨੇ ਆਪਣੇ ਨਜ਼ਰੀਏ ਤੋਂ ਕਿਹਾ, ਅਤੇ ਇਹੀ ਗੱਲ ਜਦੋਂ ਜੈਨੋਸਾਈਡ ਸਟੱਡੀ ਕਰਦੇ ਹਾਂ ਆਪਾਂ ਜਾਂ ਉਹਨਾਂ ਦੇ ਸਕੋਲਰਸ ਨੂੰ ਪੜ੍ਹਦੇ ਹਾਂ, ਉਹ ਕਹਿੰਦੇ ਜੀ ਇਹ ਕਤਲੇਆਮ ਤੋਂ ਬਾਅਦ ਉਹ ਪੜਾਅ ਸ਼ੁਰੂ ਹੁੰਦਾ ਨਸਲਕੁਸ਼ੀ ਦਾ ਜਿਹੜਾ ਕਦੀ ਵੀ ਨਹੀਂ ਮੁੱਕਦਾ, ਉਹ ਹੈਗਾ ਡਿਨਾਇਲ ਦਾ ਪੜਾਅ, ਕਿ ਜਿੰਨੇ ਵੀ ਲੋਕ ਜਿੰਨੀਆਂ ਵੀ ਧਿਰਾਂ ਨਸਲਕੁਸ਼ੀ ਕਰਦੀਆਂ ਨੇ ਉਹ ਮੁਨਕਰ ਹੁੰਦੀਆਂ ਨੇ, ਕਿੰਨੇ ਤਰੀਕਿਆਂ ਦੇ ਨਾਲ ਮੁਨਕਰ ਹੁੰਦੀਆਂ, ਜਿੰਨੇ ਤੁਸੀਂ ਸੋਚ ਵੀ ਨਹੀਂ ਸਕਦੇ ਉਨੇ ਤਰੀਕਿਆਂ ਨਾਲ ਮੁਨਕਰ ਹੁੰਦੀਆਂ। ਕਦੋਂ ਤੱਕ ਮੁਨਕਰ ਹੁੰਦੀਆਂ ਰਹਿੰਦੀਆਂ? ਜਿੰਨੇ ਚਿਰ ਤੱਕ ਇਹ ਸਮਾਂ ਹੈ ਉਨੀ ਮੁਨਕਰ ਹੁੰਦੇ ਰਹਿਣਾ। ਓਟੋਮਨ ਅੰਪਾਇਰ ਦੇ ਵੱਲੋਂ ਅਰਮੀਨੀਆਈ ਲੋਕਾਂ ਦਾ ਨਸਲਕੁਸ਼ੀ ਹੋਈ, 100 ਸਾਲ ਤੋਂ ਉੱਪਰ ਸਮਾਂ ਬੀਤ ਗਿਆ। ਜੋ ਬਾਈਡਨ ਨੇ ਜਦੋਂ ਉਹਦੇ 100 ਸਾਲ ਸੀਗੇ, ਉਹਨੇ ਉਦੋਂ ਡਿਕਲੇਅਰ ਕੀਤਾ ਕਿ ਅਮਰੀਕਾ ਇਹਨੂੰ ਨਸਲਕੁਸ਼ੀ ਮੰਨਦਾ, ਪਰ ਕਰਨ ਵਾਲੇ ਅੱਜ ਤੱਕ 100 ਸਾਲ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਮੁਨਕਰ ਹੋ ਰਹੇ ਆ। ਜਿਊਜ਼ ਨਾਲ ਜੋ ਵਾਪਰਿਆ, ਰਵਾਂਡਾ ਦੇ ਵਿੱਚ ਜੋ ਵਾਪਰਿਆ, ਜਿਨ੍ਹਾਂ ਨੇ ਕੀਤਾ ਉਹ ਕਦੀ ਨਹੀਂ ਮੰਨਦੇ। ਅਤੇ ਸਾਰੇ ਇਹ ਗੱਲ ਦੇ ਉੱਪਰ ਵਿਦਵਾਨ ਸਹਿਮਤ ਨੇ ਕਿ ਮੁਨਕਰ ਹੋਣ ਦਾ ਪੜਾਅ ਇਸ ਗੱਲ ਦਾ ਸੂਚਕ ਹੁੰਦਾ ਕਿ ਜਿਹੜੇ ਭਾਈਚਾਰੇ ਦੇ ਨਾਲ ਇਹ ਵਾਪਰਿਆ ਉਹਦੇ ਨਾਲ ਦੁਬਾਰਾ ਵਾਪਰਨ ਦੀ ਸੰਭਾਵਨਾ ਪਈ ਹੈ, ਕਿਉਂਕਿ ਬੇਸਿਕਲੀ ਮੁੱਕਰ ਜਾਣਾ ਜੈਨੋਸਾਈਡ ਇੰਪਲਸ ਦੀ ਹੋਂਦ ਦਾ ਪ੍ਰਤੀਕ ਹੈ ਕਿ ਜਿਨ੍ਹਾਂ ਨੇ ਕੀਤਾ ਉਹਨਾਂ ਦੇ ਅੰਦਰ ਉਹ ਤਰੰਗ ਅਜੇ ਵੀ ਬਰਕਰਾਰ ਹੈ। ਸੋ ਇਸ ਸਾਰੀ ਸਥਿਤੀ ਦੇ ਮੱਦੇਨਜ਼ਰ ਫਿਰ ਇਹ ਗੱਲ ਆਉਂਦੀ ਕਿ ਕੀਤਾ ਕੀ ਜਾਵੇ। ਸਾਰਿਆਂ ਨੇ ਇੱਕ ਗੱਲ ਦੇ ਉੱਪਰ ਸਹਿਮਤੀ ਪ੍ਰਗਟਾਈ ਹੈ ਅਤੇ ਜਿਹੜਾ ਮਨੁੱਖ ਦੀ ਇੱਕ ਸਾਂਝਾ ਤਜ਼ਰਬਾ ਆ ਉਹਦੇ ਵਿੱਚ ਵੀ ਹੈ। ਸਿੱਖਾਂ ਦੇ ਮਾਮਲੇ ਦੇ ਵਿੱਚ ਤਾਂ ਉਹ ਬਹੁਤ ਅੱਗੇ ਤੱਕ ਚਲੀ ਗਈ ਗੱਲ, ਅਸੀਂ ਤਾਂ ਜਿਨ੍ਹਾਂ ਨੂੰ ਯਾਦ ਕਰਨਾ ਉਹਨਾਂ ਨੂੰ ਆਪਣੀ ਅਰਦਾਸ ਦਾ ਹਿੱਸਾ ਬਣਾ ਲਿਆ ਔਰ ਉਹਨਾਂ ਨੂੰ ਜਦੋਂ ਵੀ ਸਿੱਖ ਅਰਦਾਸ ਕਰਦਾ ਦੋ ਵਕਤ ਘੱਟੋ ਘੱਟ ਉਹਨਾਂ ਨੂੰ ਯਾਦ ਕਰਦਾ। ਅਤੇ ਸਾਰੇ ਹੀ ਇਹ ਕਹਿੰਦੇ ਆ ਕਿ ਜਿਹੜਾ ਦਰਦ ਤੁਹਾਡੀ ਹੋਂਦ ਨਾਲੋਂ ਵੱਡਾ ਹੋਵੇ ਉਹਨੂੰ ਸਿਰਫ ਯਾਦ ਕਰਕੇ ਹੀ ਉਹਦੇ ਤੋਂ ਸੁਰਖਰੂ ਹੋਇਆ ਜਾ ਸਕਦਾ, ਹੋਰ ਕੋਈ ਤਰੀਕਾ ਨਹੀਂ ਹੈ। ਮੁੱਕਰ ਜਾਣਾ, ਭੁੱਲ ਜਾਣਾ ਬਿਲਕੁਲ ਕੋਈ ਤਰੀਕਾ ਨਹੀਂ ਹੈ। ਭੁੱਲ ਜਾਣ ਦਾ ਮਤਲਬ ਆ ਉਹਨੂੰ ਦੁਬਾਰਾ ਸੱਦਾ ਦੇਣਾ। ਸਮੇਂ ਦੀ 2 ਮਿੰਟ ਦੇ ਵਿੱਚ ਸਮਾਪਤੀ ਹੈ। ਇੱਕ ਗੱਲ ਜਿਹੜੀ ਮਹੱਤਵਪੂਰਨ ਸਾਹਮਣੇ ਆਈ, ਜਿੰਨੀ ਘੋਖ ਪੜਤਾਲ ਕੀਤੀ ਖਾਸ ਕਰਕੇ ਗੁਰਜੰਟ ਸਿੰਘ ਹੋਣਾ ਨੇ ਸਾਰੇ ਇੰਡੀਆ ਦੇ ਵਿੱਚ ਜਾ ਕੇ, ਉਹਦੇ 'ਚ ਇਹ ਸਾਹਮਣੇ ਆਈ ਕਿ ਜਿੱਥੇ ਜਿੱਥੇ ਕੋਈ ਇੱਕ ਸਿੱਖ ਵੀ ਮੁਕਾਬਲੇ 'ਤੇ ਖੜ ਗਿਆ ਉੱਥੇ ਸਿੱਖਾਂ ਦਾ ਨੁਕਸਾਨ ਘੱਟ ਹੋਇਆ। ਕਈ ਘਟਨਾਵਾਂ ਜਦੋਂ ਕਿਤੇ ਮੌਕਾ ਬਣਿਆ ਮਹਾਰਾਜ ਨੇ ਸਭ ਬਖਸ਼ਿਆ ਤੋ ਤੁਸੀਂ ਉਹਨਾਂ ਦੇ ਕੋਲੋਂ ਸੁਣਿਓ, ਉਹਦੇ ਕੋਲ ਅਨੇਕਾਂ ਐਸੀਆਂ ਸਾਖੀਆਂ ਨੇ ਜਿਹੜੀਆਂ ਉਹਨੀ ਇਸ ਸਾਰੇ ਖਿੱਤੇ ਦੇ ਵਿੱਚ ਜਾ ਕੇ ਜਿਨ੍ਹਾਂ ਦੇ ਨਾਲ ਇਹ ਵਾਪਰਿਆ ਜਿਨ੍ਹਾਂ ਦੇ ਸਾਹਮਣੇ ਹੋਇਆ ਉਹਨਾਂ ਦੇ ਕੋਲੋਂ ਆਪ ਸੁਣੀਆਂ ਕਿ ਗੁਰਦੁਆਰਾ ਸਾਹਿਬ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੜਕ ਦੇ ਵਿੱਚ ਲਿਜਾ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਾਰੇ ਮੁਹੱਲੇ ਦੇ ਸਿੱਖ ਡਰੇ ਹੋਏ ਘਰਾਂ ਦੇ ਵਿੱਚ ਵੜੇ ਹੋਏ ਆ, ਲੁਕ ਰਹੇ ਆ, ਜਾਨਾਂ ਬਚਾਉਂਦੇ ਭੱਜ ਰਹੇ ਆ। ਇੱਕ ਸਿੰਘ 'ਚ ਰੋਹ ਆਇਆ, ਉਹਨੇ ਆਪ ਦੀ ਸ਼੍ਰੀ ਸਾਹਿਬ ਕੱਢੀ ਗਿਆ ਜਾ ਕੇ ਸੜਕ ਦੇ ਉੱਪਰ ਮਾਰੀ, ਜਕਾਰਾ ਛੱਡਿਆ, ਭੀੜਾਂ ਦੇ ਮਨਾਂ ਦੇ ਵਿੱਚ ਖੌਫ ਪੈ ਗਿਆ ਅਤੇ ਉਹਨੂੰ ਦੇਖ ਕੇ ਹੋਰ ਸਿੱਖ ਜਿਹੜੇ ਲੁਕਦੇ ਫਿਰਦੇ ਸੀਗੇ ਉਹ ਸਾਹਮਣੇ ਆਏ। ਉਹਨਾਂ ਨੇ ਉਹਨਾਂ ਨੂੰ ਭਜਾ ਦਿੱਤਾ, ਤਿੱਤਰ ਬਿੱਤਰ ਕਰ ਦਿੱਤਾ। ਗੁਰੂ ਮਹਾਰਾਜ ਦਾ ਸਰੂਪ ਬੜੇ ਅਦਬ ਦੇ ਨਾਲ ਦੁਬਾਰਾ ਲੈ ਕੇ ਆਏ, ਨੁਕਸਾਨ ਹੋਣ ਤੋਂ ਬਚਾ ਲਿਆ। ਕਿੰਨੀਆਂ ਥਾਵਾਂ ਦੇ ਉੱਪਰ ਸਿੱਖਾਂ ਨੇ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ ਗੁਰੂ ਮਹਾਰਾਜ ਦੀ ਬੇਅਦਬੀ ਹੋਣ ਤੋਂ ਰੋਕਣ ਦੇ ਲਈ। ਇੱਕ ਘਟਨਾ ਦਾ ਉਹਨੇ ਜ਼ਿਕਰ ਸੁਣਾਇਆ ਕਿ ਗੁਰਦੁਆਰਾ ਹਿਮਾਚਲ ਦੀ ਘਟਨਾ ਇਹ, ਅਤੇ ਲੱਕੜ ਦੇ ਉੱਥੇ ਮਕਾਨ ਹੁੰਦੇ, ਗੁਰਦੁਆਰਾ ਸਾਹਿਬ ਵੀ ਲੱਕੜ ਦਾ ਸੀਗਾ, ਸਿਰਫ ਜਿੱਥੇ ਮਹਾਰਾਜ ਦੇ ਸਰੂਪ ਸੀਗੇ ਉਨਾ ਕੁ ਥਾਂ ਜਿਹੜਾ ਆ ਉਹ ਉਹਨਾਂ ਨੇ ਪੱਕਾ ਬਣਾਇਆ ਹੋਇਆ ਸੀ ਅਤੇ ਉੱਤੇ ਲੈਂਟਰ ਦੀ ਛੱਤ ਸੀ, ਨਹੀਂ ਤਾਂ ਛੱਤ ਦੇ ਵਿੱਚ ਵੀ ਲੱਕੜਾਂ ਦਾ ਇਸਤੇਮਾਲ ਹੋਇਆ ਸੀਗਾ। ਕਹਿੰਦੇ ਜੀ ਅੱਗ ਲਾ ਦਿੱਤੀ, ਹਫੜਾ ਦਫੜੀ ਫੈਲੀ ਹੋਈ ਹੈ। ਜਿਹੜਾ ਗ੍ਰੰਥੀ ਸਿੰਘ ਸੀ ਪਾਣੀ ਬਹੁਤ ਘੱਟ ਸੀਗਾ, ਅੱਗ ਬੁਝਾ ਨਹੀਂ ਸੀ ਸਕਦੇ, ਜੀ ਘੱਟ ਸੀਗੇ। ਉਹ ਕਹਿੰਦੇ ਜੀ ਉਹਨੇ ਘਰ ਵਾਲੀ ਨੂੰ ਕਿਹਾ ਆਪਦੀ ਨੂੰ, ਉਹਨੇ ਲਿਆ ਕੇ ਇੱਕ ਮੰਜਾ ਡਾਇਆ, ਉੱਪਰ ਬਿਸਤਰ ਵਿਛਾਇਆ, ਚਾਦਰ ਵਿਛਾਈ, ਉਹਨੇ ਜਿਹੜਾ ਪਾਣੀ ਸੀਗਾ ਉਹ ਆਪਣੇ ਸਰੀਰ ਦੇ ਉੱਪਰ ਡੋਲਿਆ, ਵਰਦੀ ਅੱਗ ਦੇ ਅੰਦਰ ਗਿਆ, ਇੱਕ ਸਰੂਪ ਮਹਾਰਾਜ ਦਾ ਲੈ ਕੇ ਬਾਹਰ ਆਇਆ, ਉਹਨੂੰ ਉਹਨਾਂ ਨੇ ਮੰਜੇ ਦੇ ਉੱਪਰ ਸੁਭਾਵਮਾਨ ਕੀਤਾ। ਉਹ ਫਿਰ ਅੰਦਰ ਗਿਆ, ਦੂਜਾ ਸਰੂਪ ਲੈ ਕੇ ਆਇਆ, ਫਿਰ ਗਿਆ ਤੀਜਾ ਲੈ ਕੇ ਆਇਆ। ਜਦੋਂ ਉਹਨੂੰ ਲੱਗਿਆ ਵੀ ਕੱਪੜੇ ਸੁੱਕ ਗਏ, ਉਹਨੇ ਫਿਰ ਪਾਣੀ ਉੱਪਰ ਪਾਇਆ, ਫਿਰ ਅੰਦਰ ਗਿਆ। 7 ਸਰੂਪ ਗੁਰੂ ਮਹਾਰਾਜ ਦੇ ਵਰਦੀ ਅੱਗ ਦੇ ਵਿੱਚੋਂ ਉਹ ਲੈ ਕੇ ਆਇਆ। ਸੋ ਇਹ ਉਹ ਗੱਲਾਂ ਨੇ ਜਿਹੜੀਆਂ ਅਸੀਂ ਕਦੀ ਨਹੀਂ ਚਿਤਾਰੀਆਂ, ਅਤੇ ਸਿੱਖਾਂ ਦਾ ਬਹੁਤਾ ਹਿੱਸਾ ਉਹਨੀ ਇਹ ਸਾਰਾ ਕੁਝ ਵਾਪਰਨ ਤੋਂ ਬਾਅਦ ਸਮਝ ਬਣਾਉਣ ਦੇ ਲਈ ਇੰਡੀਅਨ ਬਿਰਤਾਂਤ ਦੀ ਜਿਹੜੀ ਛਾਪ ਸੀਗੀ, ਇੰਡੀਆ ਦੀ ਜਿਹੜੀ ਦ੍ਰਿਸ਼ਟੀ ਸੀਗੀ, ਉਹਨੂੰ ਬੜੇ ਵੱਡੇ ਪੱਧਰ ਦੇ ਉੱਪਰ ਆਪਣੇ ਮਨਾਂ ਦੇ ਉੱਪਰ ਛਾਪ ਬਿਠਾਈ ਇੱਕ ਵਾਰ। ਉਹਦਾ ਨਤੀਜਾ ਇਹ ਨਿਕਲਿਆ, ਇੱਕ ਜਿਹੜੀਆਂ ਚੜ੍ਹਦੀ ਕਲਾ ਦੀਆਂ ਗੱਲਾਂ ਵਾਪਰੀਆਂ, ਸਰੀਰਕ ਕਾਣ, ਮਤਲਬ ਆਪਾਂ ਅਰਦਾਸ ਦਾ ਜ਼ਿਕਰ ਸੁਣਦੇ ਹਾਂ ਕਿ ਤੱਤ ਖਾਲਸਾ ਰਹਿ ਗਏ ਹੋ, ਗਏ ਸੋ ਖੋਟ ਗੁਆਏ, ਮਤਲਬ ਅੱਧਾ ਹਿੱਸਾ ਤੁਹਾਡਾ ਸ਼ਹੀਦ ਹੋ ਗਿਆ ਹੋਵੇ ਅਤੇ ਤੁਸੀਂ ਇਹ ਅਰਦਾਸ ਕਰੋ, ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵਿਲੱਖਣ ਗੱਲ ਸੀਗੀ। ਉਹਦਾ ਨਤੀਜਾ ਆਪਾਂ ਦੇਖਿਆ, ਪਰ ਇੱਥੇ ਬਹੁਤਾਤ ਐਸੀਆਂ ਜਿਹੜੀਆਂ ਗੱਲਾਂ ਸੀਗੀਆਂ ਉਹ ਨਹੀਂ ਵਾਪਰੀਆਂ। ਪਿਛਲੇ ਸਮੇਂ ਦੇ ਦੌਰਾਨ ਚੰਡੀਗੜ੍ਹ ਦੇ ਵਿੱਚ ਇੱਕ ਵਿਚਾਰ ਚਰਚਾ ਹੋਈ, ਇੱਕ ਸਿੱਖ ਸੰਸਥਾ ਦੇ ਵੱਲੋਂ ਕਰਾਈ ਗਈ। ਉਹਨਾਂ ਨੇ ਸੁਖਜੀਤ ਸਿੰਘ ਸਦਰਕੋਟ, ਜਿਨ੍ਹਾਂ ਨੇ ਗੁਰਜੰਟ ਸਿੰਘ ਹੋਣਾ ਦੇ ਨਾਲ ਇਹ ਕਿਤਾਬਾਂ ਸਿੱਖ ਨਸਲ ਖੁਸ਼ੀ ਦਾ ਖੁਰਾ ਖੋਜ ਲਿਖੀਆਂ ਨੇ, ਉਹਨਾਂ ਨੂੰ ਬੁਲਾਇਆ। ਉਹਨਾਂ ਨੇ ਦੱਸਿਆ ਕਿ ਜਿੱਥੇ ਜਿੱਥੇ ਵੀ ਸਿੱਖਾਂ ਨੇ ਮੁਕਾਬਲਾ ਕੀਤਾ, ਇਹ ਗੱਲ ਤੱਥ ਆ ਕਿ ਉੱਥੇ ਉੱਥੇ ਸਿੱਖਾਂ ਦਾ ਨੁਕਸਾਨ ਘੱਟ ਹੋਇਆ ਜਾਂ ਨਹੀਂ ਹੋਇਆ। ਉੱਥੇ ਇੱਕ ਸੱਜਣ ਵਿਚਾਰਵਾਨ ਕਹਿੰਦੇ ਕਿ ਆਪਾਂ ਨੂੰ ਇਸ ਗੱਲ ਦਾ ਜ਼ਿਕਰ ਨਹੀਂ ਕਰਨਾ ਚਾਹੀਦਾ। ਉਹ ਕਹਿੰਦੇ ਵੀ ਇਹਦਾ ਮਤਲਬ ਇਹ ਹੈ, ਜੇ ਆਪਾਂ ਇਹ ਕਹਿੰਦੇ ਵੀ ਸਿੱਖਾਂ ਨੇ ਅੱਗੇ ਉਹ ਮੁਕਾਬਲਾ ਕੀਤਾ, ਇਹਦਾ ਮਤਲਬ ਸਰਕਾਰ ਸਹੀ ਕਹਿੰਦੀ ਹੈ ਕਿ ਇਹਦਾ ਦੋ ਹਿੱਸਿਆਂ ਦੇ ਵਿੱਚ ਟਕਰਾਅ ਸੀਗਾ। ਹੁਣ ਇਹ ਕਿਹੜੀ ਮਾਨਸਿਕਤਾ ਆ? ਇਹ ਉਹ ਮਾਨਸਿਕਤਾ ਆ ਜਿਹੜੀ RSS ਦਾ ਇੱਕ ਆਈਡੀਓਲੋਗ ਸੀਗਾ ਨਾਨਾ ਦੇਸ਼ਮੁਖ, ਉਹਨੇ 8 ਨਵੰਬਰ 1984 ਨੂੰ ਇੱਕ ਪਰਚਾ ਲਿਖਿਆ, ਮੂਵਮੈਂਟਸ ਆਫ ਸੋਲ ਸਰਚਿੰਗ ਅੰਗਰੇਜ਼ੀ ਦੇ ਵਿੱਚ ਮਿਲਦਾ, ਹਿੰਦੀ ਦੇ ਵਿੱਚ ਸੀਗਾ ਕਿ ਆਤਮ ਚਿੰਤਨ ਕੇ ਕਿਸ਼ਣ। ਉਹਦੇ ਵਿੱਚ ਉਹਨੇ ਕਿਹਾ ਕਿ ਸਿੱਖਾਂ ਨਾਲ ਜੋ ਕੁਝ ਵਾਪਰਿਆ ਇਹਦਾ ਸਿੱਖਾਂ ਨੂੰ ਇਤਰਾਜ਼ ਨਹੀਂ ਕਰਨਾ ਚਾਹੀਦਾ, ਅਤੇ ਇਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਕਿ ਇੰਡੀਆ ਦੇ ਲੋਕ ਬਹੁਤ ਜ਼ਿਆਦਾ ਦੁੱਖ ਅਤੇ ਸਦਮੇ ਦੇ ਵਿੱਚ ਸੀਗੇ, ਇਸ ਕਰਕੇ ਜੋ ਹੋਇਆ ਇਹਨੂੰ ਝੱਲੋ। ਦੂਜਾ ਉਹ ਕਹਿੰਦਾ ਕਿ ਸਭ ਤੋਂ ਵੱਧ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਕੁਛ ਥਾਵਾਂ ਦੇ ਉੱਪਰ ਸਿੱਖਾਂ ਨੇ ਅੱਗੇ ਉਹ ਮੁਕਾਬਲਾ ਕੀਤਾ, ਵੀ ਇਹ ਰਾਹ ਸਿੱਖਾਂ ਨੂੰ ਨਹੀਂ ਫੜਨਾ ਚਾਹੀਦਾ। ਇਹ ਉਹ ਕਦੋਂ ਕਹਿ ਰਿਹਾ? ਜਦੋਂ ਅਜੇ ਸਾਡੇ ਬੰਦਿਆਂ ਦੇ ਜ਼ਖਮਾਂ ਦੇ ਵਿੱਚੋਂ ਖੂਨ ਵੀ ਨਹੀਂ ਸੀ ਸੁੱਕਿਆ, ਅਤੇ ਜੇ 40 ਸਾਲ ਬਾਅਦ ਜਾਂ 39 ਸਾਲ ਬਾਅਦ ਸਾਡੇ ਬੰਦੇ ਇਹ ਗੱਲ ਕਹਿ ਰਹੇ ਹੈ ਕਿ ਸਾਨੂੰ ਇਸ ਗੱਲ ਦਾ ਜ਼ਿਕਰ ਨਹੀਂ ਕਰਨਾ ਚਾਹੀਦਾ ਕਿ ਸਿੱਖਾਂ ਨੇ ਆਪਦੀ ਜਾਨ ਦੇ ਉੱਪਰ ਖੇਡ ਕੇ ਗੁਰੂ ਮਹਾਰਾਜ ਦੀ ਬੇਅਦਬੀ ਹੋਣ ਤੋਂ ਰੋਕੀ, ਜਾਂ ਦੁਸ਼ਟਾਂ ਨੂੰ ਇਹ ਮਹਾਰਾਜ ਦੀ ਬੇਅਦਬੀ ਦੇ ਦੁਸ਼ਕਰਮ ਕਰਦਿਆਂ ਦੇਖ ਕੇ ਰੋਹ ਦੇ ਵਿੱਚ ਆ ਕੇ ਉਹਨਾਂ ਨੇ ਬਚਾਅ ਕੀਤਾ, ਜਾਂ ਇਸ ਗੱਲ ਦੀ ਇਜਾਜ਼ਤ ਤਾਂ ਕਾਨੂੰਨ ਵੀ ਦਿੰਦਾ ਕਿ ਜੇਕਰ ਕੋਈ ਤੁਹਾਨੂੰ ਮਾਰਨ ਦੇ ਲਈ ਚੜ ਆਵੇ ਤਾਂ ਤੁਸੀਂ ਆਪਣਾ ਬਚਾਅ ਕਰ ਸਕਦੇ, ਆਪਦਾ ਬਚਾਅ ਕਰਨ ਲਈ ਜੇ ਉਹਨੂੰ ਮਾਰਨਾ ਜ਼ਰੂਰੀ ਹੁੰਦਾ ਤਾਂ ਤੁਸੀਂ ਉਹਨੂੰ ਮਾਰ ਸਕਦੇ। ਲਾਅ ਦਾ ਸਟੂਡੈਂਟ ਹੋਣ ਦੇ ਨਾਤੇ, ਇੱਕ ਵਕੀਲ ਹੋਣ ਦੇ ਨਾਤੇ ਮੈਂ ਇਹ ਗੱਲ ਕਹਿ ਸਕਦਾ ਕਿ ਕਈ ਮਾਮਲਿਆਂ ਦੇ ਵਿੱਚ ਰਾਈਟ ਟੂ ਸੈਲਫ ਡਿਫੈਂਸ ਇੱਕ ਕੰਪਲੀਟ ਡਿਫੈਂਸ ਬਣ ਜਾਂਦਾ, ਕਤਲ ਦੇ ਮਾਮਲੇ ਦੇ ਵਿੱਚੋਂ ਵੀ ਬੰਦਾ ਬਰੀ ਹੋ ਸਕਦਾ। ਸੋ ਜਿੱਥੇ ਦੁਨੀਆ ਦੇ ਕਾਨੂੰਨ ਵੀ ਇਹ ਗੱਲ ਦਿੰਦੇ ਆ, ਸਾਡੇ ਬੰਦੇ ਜੇ 39-40 ਸਾਲ ਬਾਅਦ ਇਹ ਗੱਲਾਂ ਕਰਨ ਤਾਂ ਸਾਨੂੰ ਦੇਖਣਾ ਚਾਹੀਦਾ ਕਿ ਅਸੀਂ ਜਿਹੜੀ ਇੱਕ ਵਿਕਟਮ ਮੈਂਟੈਲਿਟੀ ਦਾ ਬਿਰਤਾਂਤ ਸੀਗਾ, ਜਿਹੜਾ ਇੰਡੀਆ ਚਾਹੁੰਦਾ ਸੀਗਾ ਕਿ ਸਿੱਖ ਅਪਣਾਉਣ, ਉਹਦੀ ਛਾਪ ਕਿੱਡੇ ਵੱਡੇ ਪੱਧਰ ਦੇ ਉੱਪਰ ਸਾਡੇ ਵਿਚਾਰਵਾਨ ਕਹਾਉਂਦੇ ਹਿੱਸਿਆਂ ਨੇ ਅਪਣਾਈ। ਇਸ ਸਾਰੇ ਕਾਸੇ ਦੇ ਵਿੱਚੋਂ ਸੁਰਖਰੂ ਹੋ ਕੇ ਨਿਕਲਣ ਦੇ ਵਾਸਤੇ ਨੁਕਤੇ ਮਾਤਰ ਦੇ ਵਿੱਚ 2-3 ਬੇਨਤੀਆਂ ਨੇ। ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਆਪਾਂ ਨੂੰ ਇਹ ਜੋ ਕੁਝ ਵਾਪਰਿਆ ਇਹਨੂੰ ਯਾਦ ਕਰਨਾ ਚਾਹੀਦਾ, ਅਤੇ ਵਾਰ ਵਾਰ ਯਾਦ ਕਰਨਾ ਚਾਹੀਦਾ, ਅਤੇ ਯਾਦ ਕਰਨ ਦੇ ਲੱਗਿਆਂ ਇਹ ਗੱਲ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਜਿਹੜੀ ਸਿੱਖਾਂ ਦੇ ਇੱਕ ਵਿਦਵਾਨ ਨੇ ਕਹੀ ਸੀਗੀ, ਡਾਕਟਰ ਗੁਰਭਗਤ ਸਿੰਘ ਨੇ, ਕਿ ਜ਼ਖਮ ਨੂੰ ਸੂਰਜ ਬਣਾਓ, ਉਹਨੂੰ ਨਾਸੂਰ ਨਾ ਬਣਾਓ, ਉਹਨੂੰ ਸੂਰਜ ਬਣਾਓ। ਜ਼ਖਮ ਨੂੰ ਸੂਰਜ ਬਣਾਉਣ ਦਾ ਮਤਲਬ ਇਹ ਹੈ ਕਿ ਉਹਨੂੰ ਇੱਕ ਚਾਨਣ ਮੁਨਾਰਾ ਬਣਾਓ ਜਿੱਥੋਂ ਤੁਸੀਂ ਆਪਦੇ ਇਤਿਹਾਸ ਨੂੰ ਵੀ ਚੰਗੀ ਤਰ੍ਹਾਂ ਦੇਖ ਸਕੋ, ਆਪਦੇ ਅੱਜ ਦੇ ਮੌਜੂਦਾ ਹਾਲਾਤ ਨੂੰ ਵੀ ਦੇਖ ਸਕੋ, ਆਪਦੇ ਭਵਿੱਖ ਦੇ ਰਾਹ ਜਿਹੜੇ ਹੈ ਉਹ ਵੀ ਨਿਸ਼ਚਿਤ ਕਰ ਸਕੋ। ਦੂਜੀ ਗੱਲ ਹੈ ਜਿਹੜੀ ਡਾਕਟਰ ਸੇਵਕ ਸਿੰਘ ਹੋਣਾ ਨੇ ਬੜਾ ਜ਼ੋਰ ਦੇ ਕੇ ਕਹੀ, ਉਹ ਇਹ ਹੈਗੀ ਕਿ ਜਿਨ੍ਹਾਂ ਦੇ ਨਾਲ ਵਾਪਰਿਆ ਆ ਉਹ ਦੱਸੋ, ਅਤੇ ਦੱਸਣ ਦਾ ਤਰੀਕਾ ਹੁਣ ਤਾਂ ਬਹੁਤ ਸੌਖਾ ਹੋ ਗਿਆ, ਤੁਸੀਂ ਘਰ ਦੇ ਵਿੱਚ ਬੱਚਿਆਂ ਨੂੰ ਹੀ ਰਿਕਾਰਡ ਕਰਾ ਦਿਓ, ਜਿਹੜੇ ਵੀ ਸੱਜਣ ਜਿੰਨਾ ਵੀ ਜਾਣਦੇ ਨੇ ਉਸ ਗੱਲ ਨੂੰ ਲਿਆਓ। ਅਤੇ ਤੀਜੀ ਗੱਲ ਇਹ ਹੈ ਕਿ ਜਿਹੜੀ ਗੱਲ ਉਹਨਾਂ ਨੇ ਕਹੀ, ਇੱਕ ਮੈਂ ਤੁਹਾਡੇ ਨਾਲ ਜ਼ਰੂਰ ਜ਼ਿਕਰ ਸਾਂਝਾ ਕਰ ਸਕਦਾ ਕਿ ਜਦੋਂ ਅਸੀਂ ਫੈਡਰੇਸ਼ਨ ਦੇ ਵਿੱਚ ਸਰਗਰਮ ਸੀਗੇ ਅਤੇ ਪ੍ਰੋਫੈਸਰ ਦਰਸ਼ਨ ਸਿੰਘ ਹੋਣਾ ਨੇ ਇੱਕ ਵਾਰ ਮੈਨੂੰ ਇੱਕ ਅਖਬਾਰ ਦਿੱਤਾ 2 ਨਵੰਬਰ 1999 ਦਾ, ਇੰਡੀਅਨ ਐਕਸਪ੍ਰੈਸ। ਉਹਦੇ ਵਿੱਚ 3-4 ਸਫ਼ੇ ਸੀਗੇ ਜਿਨ੍ਹਾਂ ਦੇ ਵਿੱਚ ਇੱਕ ਇਸ਼ਤਿਹਾਰ ਸਿੱਖ ਫੋਰਮ ਦੇ ਵੱਲੋਂ ਛਪਿਆ ਹੋਇਆ ਸੀਗਾ। ਉਹਦੇ ਵਿੱਚ 3800 ਤੋਂ ਉੱਪਰ ਉਹਨਾਂ ਲੋਕਾਂ ਦੇ ਨਾਮ ਸੀਗੇ ਜਿਨ੍ਹਾਂ ਨੂੰ ਦਿੱਲੀ ਦੇ ਵਿੱਚ ਨਵੰਬਰ 1984 ਦੀ ਨਸਲਕੁਸ਼ੀ ਦੇ ਦੌਰਾਨ ਕਤਲ ਕੀਤਾ ਗਿਆ ਸੀਗਾ। ਸੋ ਉਹ ਇੱਕ ਸੂਚੀ ਹੈ ਨਾਵਾਂ ਦੀ, ਉਹ ਦੇਖਣੀ ਚਾਹੀਦੀ। ਆਪਣੇ ਆਪਣੇ ਇਲਾਕੇ ਦੇ ਵਿੱਚੋਂ ਦੇਖਣਾ ਚਾਹੀਦਾ ਕਿ ਕਿਹੜੇ ਕਿਹੜੇ ਨਾਮ ਉਹਦੇ 'ਚ ਹੈਗੇ ਨੇ, ਜਿਹੜੇ ਨਹੀਂ ਹੈਗੇ ਉਹ ਪਾ ਕੇ ਉਹਨੂੰ ਮੁਕੰਮਲ ਕੀਤਾ ਜਾ ਸਕਦਾ। ਹੁਣ ਅਜੇ ਤਾਂ ਬਿਲਕੁਲ ਹੀ ਕੀਤਾ ਜਾ ਸਕਦਾ ਆ, ਅਜੇ ਤਾਂ ਕਿੰਨੇ ਲੋਕ ਆਪਣੇ ਹੈਗੇ ਨੇ ਜਿਹੜੇ ਜਿਉਂਦੇ ਨੇ। ਅਤੇ ਇੱਕ ਗੱਲ ਇਹ ਕਿਸੇ ਨੇ ਨਹੀਂ ਕਰਨਾ, ਇਹ ਆਪਾਂ ਹੀ ਕਰਨਾ ਆ, ਆਪਾਂ ਨੂੰ ਇਹ ਕੰਮ ਜਿਹੜਾ ਆ ਉਹ ਕਰਨਾ ਚਾਹੀਦਾ। ਇੰਨੀਆਂ ਕੁ ਬੇਨਤੀਆਂ ਨੇ, ਸਭਨਾਂ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।